नानक पग पंकज बंदन पग पंकज बंदन सिमरो अंगद दोख निकंदन अमरदास गुर हृदय हृदयो श्री गुरु रामदास गुण गावो श्री अर्जन विघ्नन के नाशक विघ्नन के
नाशक
श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विशाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदो कर अनुराग एकंकार सतगुरु तेह प्रसाद सच होए वाहे गुरु जी की फतेह विघ्न विनाशन सोए सच्चे पातशाह गरीब नवाज अमृतमयी गुरबाणी दे रचनहारे सच्चे पातशाह जी महाराज मेरा दे घर समूह सुखां दे मालक सच्चे पातशाह लोक परलोक विच दासां गरीबां दी इज्जत पत रखण वाले सच्चे पातशाह समरथ सतगुरु परतख सतगुरु दीन दयाल कृपाल अंतरजामी पूर्ण पार ब्रह्म परमेश्वर वाहेगुरु अकाल पुरख स्वरूप सच्चे पातशाह महान सुखां दे दाते सच्चे पातशाह समरथ सच्चे पातशाह राजन के राजा महाराजन के महाराजा तन तन अंतर जामी सच्चे पातशाह जी महाराज तन तन श्री गुरु ग्रंथ साहिब जी महाराज तन तन श्री गुरु
ग्रंथ साहिब जी महाराज
बहुत ही प्रेम दे नाल फिर एक करी गज के आखो जी तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
सतगुर मम बेरी कटहो निज बेरी पर चार एह बेरी होए भव सफल बिन बेरी कर पार एकंकारा सतगुरु तेह प्रसाद सच होए वाहेगुरु जी की फतेह विघ्न विनाशन सोए सच्चे पातशाह महाराज जी दे हजूर भाई संतोख सिंह जी मंगल लिखते ने हे वाहेगुरु जी कृपा करो दया करो मेहर करो अपने तरीकों के नाल असी अपने बंधना तो छुट्टन चाहिए तो नहीं छुट सकते थी इस करके सतगुरु जी तुसी साडी बेड़ी कटो सतगुर मम बेरी कटो चार बार बेड़ी शब्द लिखिया ਚਾਰੋਂ ਵਾਰ ਅਰਥ ਵੱਖਰੇ ਵੱਖਰੇ ਨੇ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਤਿਗੁਰ ਮਮ ਬੇਰੀ ਕਟਹੋ, ਮਮ ਦਾ ਅਰਥ ਹੈ ਮੇਰਾ, ਹੇ ਸੱਚੇ ਪਾਤਸ਼ਾਹ ਮੇਰੀ ਬੇੜੀ ਕੱਟ ਦਿਓ। ਬੇੜੀ ਦਾ ਅਰਥ ਹੈ ਬੰਧਨ, ਕਈ ਪ੍ਰਕਾਰ ਦੇ ਬੰਧਨ ਪਏ ਨੇ ਰਿਸ਼ਤੇਦਾਰ ਪਰਿਵਾਰਾਂ ਦੇ, ਤੇ ਛੱਡੋ ਆਪਣੇ ਮਨ ਵਿੱਚ ਪੰਜ ਬੰਧਨ ਪੱਕੇ ਬੈਠੇ ਜੀ। ਨਾ ਕ੍ਰੋਧ ਤੋਂ ਛੁਟਕਾਰਾ ਹੋ ਸਕਦਾ ਆਪਣੀ ਮਰਜ਼ੀ ਨਾਲ, ਨਾ ਹੰਕਾਰ ਤੋਂ, ਨਾ ਕਾਮ ਤੋਂ, ਨਾ ਤ੍ਰਿਸ਼ਨਾ ਤੋਂ, ਇਹੋ ਜਿਹਿਆਂ ਤੋਂ ਜੀ। ਹੇ ਸੱਚੇ ਪਾਤਸ਼ਾਹ ਕਿਰਪਾ ਕਰੋ ਤੇ ਮੇਰੇ ਬੰਧਨ ਕੱਟ ਦਿਓ। ਸਤਿਗੁਰ ਮਮ ਬੇਰੀ ਕਟਹੋ, ਨਿਜ ਬੇਰੀ ਪਰਚਾਰ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਹੇ ਸੱਚੇ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਾਡੇ ਗਰੀਬਾਂ ਨੂੰ ਮਹਾਰਾਜ ਆਪਣੀ ਬੇੜੀ ਵਿੱਚ ਚੜਾ ਲਓ ਮਹਾਰਾਜ, ਆਪਣੀ ਕਿਰਪਾ ਰੂਪੀ ਬੇੜੀ 'ਚ ਬਿਠਾ ਲਓ। ਇਹ ਬੇਰੀ ਹੋਏ ਭਾਵ ਸਫਲ। ਹੇ ਸੱਚੇ ਪਾਤਸ਼ਾਹ, ਆਹ ਜਿਹੜੀ ਮਨੁੱਖਾ ਜਨਮ ਦੀ ਵਾਰੀ ਹੈ ਇਹ ਸਫਲੀ ਹੋ ਜਾਏ, ਤੇ ਬਿਨ ਬੇਰੀ ਕਰ ਪਾਰ, ਬਿਨਾਂ ਦੇਰ ਤੋਂ ਸੱਚੇ ਪਾਤਸ਼ਾਹ ਸਾਨੂੰ ਸੰਸਾਰ ਰੂਪੀ ਸਮੁੰਦਰ ਤੋਂ ਤਾਰ ਲਓ ਜੀ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹ ਬੇਨਤੀ ਭਾਈ ਸੰਤੋਖ ਸਿੰਘ ਜੀ ਨੇ ਕੀਤੀ, ਤੇ ਸਾਨੂੰ ਸਿੱਖਿਆ ਮਿਲਦੀ ਵੀ ਆਪਾਂ ਗੁਰੂ ਜੀ ਦੇ ਹਜ਼ੂਰ ਕਿਵੇਂ ਬੇਨਤੀ ਕਰਨੀ। ਆਓ ਬੜੇ ਪ੍ਰੇਮ ਦੇ ਨਾਲ ਦਾਸ ਜੀ ਤੇ ਆਪਣੀ ਹਾਜ਼ਰੀ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਫਿਰ ਇੱਕ ਵਾਰ ਥੋੜੀ ਜਿਹੀ ਹੋਰ ਖੇਚਲ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਮੀਰੀ ਪੀਰੀ ਦੇ ਮਾਲਕ, ਦੀਨ ਦੁਨੀ ਦੇ ਪਾਤਸ਼ਾਹ, ਸਮਰੱਥ ਸਤਿਗੁਰੂ, ਗੁਰੂ ਛੇਵੇਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਇਤਿਹਾਸ, ਆਪ ਸਭ ਸੰਗਤ ਬੜੇ ਪ੍ਰੇਮ ਨਾਲ ਸਰਵਣ ਕਰ ਰਹੇ ਹੋ। ਸੰਗਤ ਜੀ, ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਛੇਵੇਂ ਪਾਤਸ਼ਾਹ ਵਡਾਲੀ ਨਗਰ ਵਿੱਚ ਸ਼ਿਕਾਰ ਖੇਡਦਿਆਂ ਖੇਡਦਿਆਂ ਆਏ, ਜਿੱਥੇ ਗੁਰਦੁਆਰਾ ਛਿਆਟਾ ਸਾਹਿਬ ਹੈ ਨਾ ਜੀ, ਮੇਨ ਦਰਬਾਰ ਸਾਹਿਬ ਬਣਿਆ, ਉੱਥੇ ਸੱਚੇ ਪਾਤਸ਼ਾਹ ਆਏ ਜੀ। ਉਹਦੇ ਤੋਂ ਪਹਿਲਾਂ ਜਿੱਥੇ ਗੁਰੂ ਜੀ ਦੀ ਆਮਦ ਹੋਈ, ਆਪਣੇ ਪਵਿੱਤਰ ਪ੍ਰਕਾਸ਼ ਅਸਥਾਨ 'ਤੇ ਸੱਚੇ ਪਾਤਸ਼ਾਹ ਗਏ, ਉਹਨਾਂ ਅਸਥਾਨਾਂ ਦੇ ਦਰਸ਼ਨ ਕੀਤੇ, ਅਤੇ ਹੁਣ ਜਦੋਂ ਮਹਾਰਾਜ ਛਿਆਟਾ ਸਾਹਿਬ ਦਰਬਾਰ ਸਾਹਿਬ ਵਾਲੀ ਥਾਂ 'ਤੇ ਆ ਕੇ ਸੱਜੇ ਸੀ, ਇੱਕ ਕਿਸਾਨ ਗੁਰੂ ਛੇਵੇਂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਆਇਆ ਜੀ। ਉਹਨੇ ਆਖਿਆ, ਮਹਾਰਾਜ ਇਸ ਵਡਾਲੀ ਨਗਰ ਵਿੱਚ ਇੱਕ ਸੂਰ ਰਹਿੰਦਾ ਹੈ ਬੜਾ ਭਿਆਨਕ, ਸਾਡੀਆਂ ਫਸਲਾਂ ਉਜਾੜ ਦਿੰਦਾ ਹੈ। ਜਦੋਂ ਸੱਚੇ ਪਾਤਸ਼ਾਹ ਨੇ ਸੂਰ ਦਾ ਨਾਮ ਸੁਣਿਆ ਨਾ ਜੀ, ਤੇ ਮਹਾਰਾਜ ਮੁਸਕੁਰਾਏ ਜੀ। ਮੁਸਕਰਾਹਟ ਦਾ ਕਾਰਨ ਅੱਗੇ ਕੱਲ੍ਹ ਤੁਸੀਂ ਸੁਣ ਹੀ ਲਿਆ। ਛੇਵੇਂ ਪਾਤਸ਼ਾਹ ਮਹਾਰਾਜ ਗਏ ਜੀ, ਕਹਿਣ ਲੱਗੇ ਤੂੰ ਸਾਡੇ ਅੱਗੇ ਅੱਗੇ ਚੱਲ, ਜਿਸ ਝਾੜੀ ਥੱਲੇ ਉਹ ਸੂਰ ਲੁਕਿਆ ਸੀ ਉਹਦੇ ਬਾਰੇ ਉਸ ਕਿਸਾਨ ਨੇ ਦੱਸਿਆ, ਮਹਾਰਾਜ ਇਸ ਝਾੜੀ ਥੱਲੇ ਲੁਕਿਆ। ਮਹਾਰਾਜ ਨੇ ਪੈਂਦੇ ਖਾਂ ਨੂੰ ਆਖਿਆ, ਚੱਲ ਪੈਂਦੇ ਖਾਂ ਹੋ ਜਾ ਤਿਆਰ। ਪੈਂਦੇ ਖਾਂ ਦੇ ਅੰਦਰ ਵੀ ਮਾਣ ਸੀਗਾ। ਪੈਂਦੇ ਖਾਂ ਉਸ ਸੂਰ ਨੂੰ ਲਲਕਾਰਦਾ ਹੈ, ਸੂਰ ਬਾਹਰ ਆਉਂਦਾ ਹੈ ਜੀ, ਪਰ ਸਤਸੰਗ ਜੀ ਪੈਂਦੇ ਖਾਂ ਦੀ ਹਾਰ ਹੋ ਜਾਂਦੀ, ਪੈਂਦੇ ਖਾਂ ਡਿੱਗ ਘੋੜੇ ਤੋਂ ਥੱਲੇ ਡਿੱਗ ਜਾਂਦਾ ਜੀ। ਛੇਵੇਂ ਪਾਤਸ਼ਾਹ ਨੇ ਖੜਗ ਕੱਢੀ ਜੀ ਆਪ, ਤੇ ਖੜਗ ਕੱਢ ਕੇ ਘੋੜਾ ਭਜਾਇਆ, ਇਧਰੋਂ ਸੂਰ ਦੌੜਦਾ ਦੌੜਦਾ ਆਇਆ, ਐਂ ਘੋੜੇ ਦੇ ਬਰਾਬਰ ਜਦੋਂ ਸੂਰ ਹੋ ਗਿਆ, ਗੁਰੂ ਛੇਵੇਂ ਪਾਤਸ਼ਾਹ ਨੇ ਖੜਗ ਮਾਰ ਕੇ ਉਹਦੇ ਦੋ ਟੁਕੜੇ ਕਰ ਦਿੱਤੇ ਜੀ, ਪੈਰ ਇੱਕ ਪਾਸੇ, ਅਗਲੇ ਪੈਰ ਇੱਕ ਪਾਸੇ ਹੋ ਗਏ, ਤੇ ਉਹਦੇ ਵਿੱਚੋਂ ਫਿਰ ਉਹਦੀ ਰੂਹ ਨਿਕਲੀ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਪਹਿਲੀ ਗੱਲ ਇਹ ਹੈ, ਬੰਦੇ ਦੀ ਰੂਹ ਦਾ ਸਫ਼ਰ ਬੜਾ ਲੰਬਾ ਹੁੰਦਾ ਜੀ। ਜੇ ਤੇ ਜ਼ਿੰਦਗੀ ਵਿੱਚ ਪੂਰਾ ਸਤਿਗੁਰੂ ਜੀ ਨਹੀਂ ਮਿਲੇ, ਤੇ ਇਸ ਆਤਮਾ ਦਾ, ਇਸ ਜਿੰਦ ਦਾ, ਇਸ ਰੂਹ ਦਾ ਬੜਾ ਹੀ ਲੰਮਾ ਸਫ਼ਰ ਹੁੰਦਾ ਜੀ। ਪੂਰੇ ਸਤਿਗੁਰੂ ਜੀ ਮਿਲਣ ਤੋਂ ਬਾਅਦ ਭਾਵੇਂ ਬੰਦਾ ਗਲਤੀ ਕਰ ਵੀ ਲੈਂਦਾ, ਪਰ ਮੁਕਤੀ ਕਿਸੇ ਨਾ ਕਿਸੇ ਜਨਮ 'ਚ ਹੋ ਹੀ ਜਾਣੀ ਜੀ, ਛੇਤੀ ਹੋ ਜਾਏਗੀ ਜੀ। ਪਰ ਪੂਰੇ ਸਤਿਗੁਰੂ ਜੀ ਜਦੋਂ ਮਿਲ ਜਾਂਦੇ ਨੇ, ਅੰਦਰ ਦੀ ਇਸ ਰੂਹ ਦਾ ਭਲਾ ਫਿਰ ਹੀ ਹੋ ਸਕਦਾ ਜੀ। ਕਾਰਨ ਇਹ ਹੈ, ਪੂਰਾ ਸਤਿਗੁਰੂ ਨਹੀਂ ਮਿਲਿਆ, ਅਤੇ ਸਤਸੰਗਤ ਜੀ ਇਸ ਬੰਦੇ ਦੀ ਰੂਹ ਫਿਰ ਭੜਕਦੀ ਰਹਿੰਦੀ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਰੂਹ ਬੜੀਆਂ ਥਾਵਾਂ 'ਤੇ ਭੜਕਦੀ ਫਿਰਦੀ ਰਹਿੰਦੀ ਹੈ ਜੀ। ਹਾਂਜੀ, ਗੁਰਮੁਖਾਂ ਦੇ ਜੀਵਨ ਵਿੱਚੋਂ ਇਹੋ ਜਿਹੀਆਂ ਉਦਾਹਰਣਾਂ ਮਿਲ ਜਾਂਦੀਆਂ। ਭਾਈ ਰਣਧੀਰ ਸਿੰਘ ਜੀ ਜਦੋਂ ਹਜ਼ੂਰ ਸਾਹਿਬ ਜਾ ਰਹੇ ਸਨ, ਤੇ ਰਸਤੇ 'ਚ ਇੱਕ ਖੰਡਰ ਵਿੱਚ ਜਾ ਕੇ ਟਿਕਾਣਾ ਲਾਇਆ, ਤਾਂ ਉੱਥੇ ਰੂਹ ਸਾਹਮਣੇ ਆ ਗਈ ਸੀਗੀ ਜੀ। ਉਹਨੇ ਆ ਕੇ ਦੱਸਿਆ ਵੀ ਮੈਂ ਕਿਸ ਤਰੀਕੇ ਨਾਲ ਇਸ ਘਰ ਵਿੱਚ ਪ੍ਰੇਤ ਬਣ ਕੇ ਤੁਰਿਆ ਫਿਰਦਾ ਜੀ। ਗੁਰਮੁਖੋ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਹੈ, ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਪਸ਼ੂਆਂ ਨੂੰ ਵੀ ਤਾਰਨ ਵਾਲੇ ਜੀ, ਤੇ ਮਾਫ ਕਰਿਓ ਪ੍ਰੇਤ ਜਿਨ੍ਹਾਂ ਕੋਲ ਸਰੀਰ ਨਹੀਂ ਹੈਗਾ ਗੁਰੂ ਸਾਹਿਬ, ਉਹਨਾਂ ਨੂੰ ਵੀ ਤਾਰਦੇ ਜੀ। ਹਾਂਜੀ, ਪ੍ਰੇਤ ਕੋ ਸਰੀਰ ਨਹੀਂ ਹੁੰਦਾ ਜੀ, ਪ੍ਰੇਤ ਨੂੰ ਵੀ ਤਾਰਦੇ ਜੀ। ਪਾਹਣ ਪਾਰ ਉਤਾਰੇ, ਪੱਥਰਾਂ ਨੂੰ ਵੀ ਤਾਰਨ ਵਾਲੇ ਹੈਗੇ, ਮੂਰਖਾਂ ਨੂੰ ਤਾਰਨ ਵਾਲੇ ਨੇ ਸੱਚੇ ਪਾਤਸ਼ਾਹ। ਹਾਂਜੀ, ਭਾਈ ਸਾਹਿਬ ਜੀ ਨੇ ਅਖੰਡ ਪਾਠ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਉਸ ਰੂਹ ਦੀ ਕਲਿਆਣਤਾਈ ਵਾਸਤੇ ਅਰਦਾਸ ਕੀਤੀ, ਤੁਹਾਡੀ ਕਲਿਆਣ ਹੋਈ ਸੀਗੀ ਜੀ। ਪਰ ਜਿੰਨਾ ਚਿਰ ਤੱਕ ਬੰਦੇ ਨੂੰ ਪੂਰੇ ਸਤਿਗੁਰੂ ਜੀ ਨਹੀਂ ਮਿਲਦੇ, ਅੰਦਰ ਦਾ ਸੂਖਮ ਸਰੀਰ ਜਿਹੜਾ ਉਹ ਘੁੰਮਦਾ ਹੀ ਰਹਿੰਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਮਿਲ ਪੈਣ, ਇੱਕ ਜਨਮ 'ਚ ਨਹੀਂ, ਦੋ ਜਨਮ 'ਚ ਨਹੀਂ, ਤਿੰਨ ਜਨਮਾਂ 'ਚ ਨਹੀਂ, ਬੰਦੇ ਦਾ ਪਾਰ ਉਤਾਰਾ ਜ਼ਰੂਰ ਹੋ ਜਾਏਗਾ ਜੀ। ਵੈਸੇ ਤਾਂ ਪਹਿਲੀ ਗੱਲ ਵੀ ਪਹਿਲੇ ਜਨਮ 'ਚ ਹੀ ਪਾਰ ਉਤਾਰਾ ਹੋ ਜਾਏਗਾ ਜੀ, 84 ਲੱਖ ਦਾ ਚੱਕਰ ਨਹੀਂ ਵੇਖਣਾ ਪਏਗਾ। ਜੇ ਪਹਿਲੇ ਜਨਮ 'ਚ ਕਿਤੇ ਗਲਤੀ ਹੋ ਗਈ, ਦੂਜੇ ਤੀਜੇ ਜਨਮ ਵਿੱਚ ਤਾਂ ਗੁਰੂ ਸਾਹਿਬ ਪਾਰ ਉਤਾਰਾ ਜ਼ਰੂਰ ਕਰ ਦਿੰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖ ਉਸ ਦਿਨ ਦੱਸ ਰਹੇ ਸਨ, ਦਸਵੇਂ ਪਾਤਸ਼ਾਹ ਮਹਾਰਾਜ ਬੈਠੇ ਜੀ, ਇੱਕ ਬੜਾ ਅਮੀਰ ਬੰਦਾ ਗੁਰੂ ਸਾਹਿਬ ਕੋਲ ਆਇਆ। ਗੱਜ ਕੇ ਆਖੋ ਵਾਹਿਗੁਰੂ। ਦਸਵੇਂ ਪਾਤਸ਼ਾਹ ਜੀ ਦੇ ਕੋਲ ਬੜਾ ਅਮੀਰ ਬੰਦਾ ਕਹਿੰਦਾ ਕਹਾਉਂਦਾ ਆਇਆ। ਸਿੱਖ ਕਹਿਣ ਲੱਗਾ, ਸੱਚੇ ਪਾਤਸ਼ਾਹ ਇਸ ਸਿੱਖ ਉੱਤੇ ਬੜੀ ਕਿਰਪਾ ਹੈ। ਗੱਜ ਕੇ ਆਖੋ ਵਾਹਿਗੁਰੂ। ਸਾਡਾ ਕਿਰਪਾ ਦਾ ਵੀ ਪੈਰੋਮੀਟਰ ਇੰਨਾ ਕੀ ਹੈਗਾ ਜੀ, ਜਿਹਦਾ ਵੱਡਾ ਘਰ ਉੱਤੇ ਵੱਡੀ ਕਿਰਪਾ ਜੀ, ਤੇ ਜਿਹਦਾ ਛੋਟਾ ਘਰ ਉੱਤੇ ਥੋੜੀ ਕਿਰਪਾ ਜੀ। ਮਹਾਰਾਜ ਇਹਦੇ 'ਤੇ ਬੜੀ ਕਿਰਪਾ, ਬੜੀ ਕਿਰਪਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਿਰਪਾ ਦੀ ਨਿਸ਼ਾਨੀ ਨਹੀਂ ਹੈ ਕਿ, ਕਹਿਣ ਲੱਗੇ ਜਿਹਨੂੰ ਤੂੰ ਕਿਰਪਾ ਮੰਨ ਰਿਹਾ ਹੈ ਉਹ ਕਿਰਪਾ ਦੀ ਨਿਸ਼ਾਨੀ ਨਹੀਂ ਹੈਗੀ। ਮਹਾਰਾਜ ਫਿਰ ਕਾਹਦੀ ਕਿਰਪਾ? ਮਹਾਰਾਜ ਕਹਿੰਦੇ ਕਿਰਪਾ ਦੀ ਪਹਿਲੀ ਨਿਸ਼ਾਨੀ ਮਨੁੱਖਾ ਸਰੀਰ ਮਿਲਣਾ। ਗੱਜ ਕੇ ਆਖੋ ਵਾਹਿਗੁਰੂ। ਉਹ ਤੇ ਚਲੋ ਇਹ ਤੇ ਹੈ, ਇਹ ਦਸਵੇਂ ਪਾਤਸ਼ਾਹ ਕਹਿ ਰਹੇ। ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ,
ਰੱਬ ਦੀ ਕਿਰਪਾ ਦੀ ਨਿਸ਼ਾਨੀ ਮਨੁੱਖਾ ਸਰੀਰ ਮਿਲ ਜਾਣਾ ਜੀ। ਹਾਂਜੀ, ਉਹਦੇ ਤੋਂ ਵੱਡੀ ਹੋਰ ਕਿਰਪਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਜਨਮ ਮਿਲ ਜਾਣਾ ਜੀ। ਭਾਵ ਇਹ ਹੈ ਪੂਰਾ ਗੁਰੂ ਵਿਰਾਸਤ ਵਿੱਚ ਮਿਲ ਜਾਣਾ ਜੀ। ਹਾਂਜੀ, ਹੁਣ ਆਪਾਂ ਜਿੰਨੇ ਬੈਠੇ ਹਾਂ ਸਾਨੂੰ ਪੂਰੇ ਸਤਿਗੁਰੂ ਜੀ ਵਿਰਾਸਤ ਵਿੱਚ ਮਿਲੇ ਜੀ। ਮਾਪੇ ਸਾਡੇ ਦਾਦੇ ਪੜਦਾਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇ ਜੀ। ਹਾਂਜੀ, ਅਤੇ ਸਾਨੂੰ ਪੂਰੇ ਗੁਰੂ ਦੀ ਸਿੱਖੀ ਪ੍ਰਾਪਤ ਕਰਨ ਵਾਸਤੇ ਯਤਨ ਨਹੀਂ ਕਰਨਾ ਪਿਆ, ਸਾਨੂੰ ਵਿਰਾਸਤ ਵਿੱਚ ਸਿੱਖੀ ਮਿਲ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਪੂਰਾ ਸਤਿਗੁਰੂ ਜੀ ਵਿਰਾਸਤ ਵਿੱਚ ਮਿਲਣੇ ਜੀ, ਇਹ ਕਿਰਪਾ ਦੀ ਦੂਜੀ ਨਿਸ਼ਾਨੀ ਹੈਗੀ ਹੈ ਜੀ। ਹਾਂਜੀ, ਹੁਣ ਪੂਰੇ ਸਤਿਗੁਰੂ ਜੀ ਵਿਰਾਸਤ ਵਿੱਚ ਤਾਂ ਮਿਲ ਗਏ ਜੀ, ਬਾਪੂ ਦਾ ਪੂਰਾ ਸਤਿਗੁਰੂ ਪਿਤਾ ਦਾ ਜੀ। ਮੰਨ ਲਓ ਪਿਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਨੇ, ਪੁੱਤ ਨਾ ਸੰਗਤ ਕਰੇ ਤੇ ਉਹ ਕਿਰਪਾ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਆ ਕੇ ਕੰਮ ਰੁਕਦਾ ਜੀ। ਕਿਰਪਾ ਦੀ ਜਿਹੜੀ ਤੀਜੀ ਨਿਸ਼ਾਨੀ ਹੈ ਨਾ ਜੀ, ਉਹ ਇਹ ਹੈ ਜਿੱਥੇ ਮਨੁੱਖਾ ਸਰੀਰ ਮਿਲਿਆ, ਪੂਰੇ ਸਤਿਗੁਰੂ ਜੀ ਬੰਦੇ ਨੂੰ ਵਿਰਾਸਤ ਵਿੱਚ ਮਿਲ ਗਏ, ਉੱਥੇ ਨਾਲ ਦੀ ਨਾਲ ਗੁਰੂ ਦੀ ਸੰਗਤ ਮਿਲ ਗਈ ਜੀ। ਹਾਂਜੀ, ਉਸ ਗੁਰੂ ਜੀ ਦੀ ਸੰਗਤ ਵੀ ਤਾਂ ਮਿਲਣੀ ਚਾਹੀਦੀ ਨਾ ਜੀ। ਇਹ ਤੀਜੀ ਨਿਸ਼ਾਨੀ ਹੈਗੀ ਹੈ ਜੀ ਕਿਰਪਾ ਦੀ। ਅਤੇ ਹੁਣ ਆਪਾਂ ਵੇਖੀ ਜਾਈਏ ਵੀ ਸਾਡੇ 'ਤੇ ਗੁਰੂ ਜੀ ਨੇ ਕਿਹੜੀ ਕਿਹੜੀ ਕਿਰਪਾ ਕੀਤੀ ਹੈ। ਹਾਂਜੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਤੀਜਾ ਆਖਿਆ ਅਤੇ ਲਾਗੇ ਭਾਈ ਦਇਆ ਸਿੰਘ ਜੀ ਹੋਣੀ ਬੈਠੇ, ਉਹ ਕਹਿਣ ਲੱਗੇ ਮਹਾਰਾਜ ਜੇ ਤੀਜੀ ਨਿਸ਼ਾਨੀ ਤਾਂ ਫਿਰ ਚੌਥੀ ਵੀ ਕੋਈ ਹੋਏਗੀ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ, ਕੋਈ ਚੌਥੀ ਨਿਸ਼ਾਨੀ ਵੀ ਹੋਏਗੀ? ਮਹਾਰਾਜ ਕਹਿੰਦੇ ਹਾਂ, ਚੌਥੀ ਨਿਸ਼ਾਨੀ ਇਹ ਹੈ ਪੂਰੇ ਸਤਿਗੁਰੂ ਜੀ ਦੀ ਸੰਗਤ ਕੀਤਿਆਂ ਅੰਮ੍ਰਿਤ ਦੀ ਦਾਤ ਮਿਲ ਜਾਣੀ। ਕਹਿਣ ਲੱਗੇ ਇਹ ਚੌਥੀ ਕਿਰਪਾ ਦੀ ਨਿਸ਼ਾਨੀ। ਅਤੇ ਮਹਾਰਾਜ ਜੇ ਚੌਥੀ ਹੈ ਤਾਂ ਫਿਰ ਪੰਜਵੀਂ ਵੀ ਹੋਏਗੀ? ਮਹਾਰਾਜ ਕਹਿੰਦੇ ਹਾਂ, ਪੰਜਵੀਂ ਨਿਸ਼ਾਨੀ ਵੀ ਹੈਗੀ ਹੈ। ਦੱਸੋ ਮਹਾਰਾਜ। ਮਹਾਰਾਜ ਕਹਿੰਦੇ ਪੰਜਵੀਂ ਕਿਰਪਾ ਦੀ ਨਿਸ਼ਾਨੀ ਸਿਰਮੌਰ ਨਿਸ਼ਾਨੀ ਹੈ। ਕਹਿਣ ਲੱਗੇ ਸਭ ਤੋਂ ਵੱਡੀ ਕਿਰਪਾ, ਮਹਾਰਾਜ ਜੀ ਕਰੋ ਕਿਰਪਾ। ਮਹਾਰਾਜ ਕਹਿੰਦੇ ਮਨੁੱਖਾ ਸਰੀਰ ਮਿਲ ਜਾਣਾ, ਮਨੁੱਖਾ ਸਰੀਰ ਤੋਂ ਬਾਅਦ ਪੂਰੇ ਸਤਿਗੁਰੂ ਜੀ ਵਿਰਾਸਤ ਵਿੱਚ ਮਿਲ ਜਾਣੇ ਜੀ। ਗੁਰੂ ਜੀ ਦੀ ਸੰਗਤ ਮਿਲ ਜਾਣੀ, ਅੰਮ੍ਰਿਤ ਦੀ ਦਾਤ ਮਿਲ ਜਾਣੀ, ਇਹ ਤੇ ਚਾਰ ਕਿਰਪਾਵਾਂ ਨੇ। ਪੰਜਵੀਂ ਕਿਰਪਾ ਹੈ ਵਾਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਠਹਿਰ ਜਾਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਆਹ ਵੱਡੀ ਕਿਰਪਾ ਹੈਗੀ ਹੈ ਜੀ। ਹਾਂਜੀ, ਤੇ ਜਿਹਦੇ ਤੇ ਆਹ ਕਿਰਪਾ ਹੋ ਗਈ ਨਾ ਜੀ, ਤੇ ਫਿਰ ਉਹ ਜਿੱਥੇ ਮਰਜ਼ੀ ਬੈਠਾ, ਝੁੱਗੀ 'ਚ ਬੈਠਾ ਵੀ ਰਾਜਾ ਹੀ ਹੈ ਜੀ ਉਹ। ਹਾਂਜੀ, ਜਿਸ ਨਾਮ ਰਿਦਾ ਸੋਈ ਵੱਡ ਰਾਜਾ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਨਾਮ ਰਿਦਾ ਜੀ, ਨਾਮ ਹਿਰਦੇ ਵਿੱਚ ਵਸ ਗਿਆ ਜੀ। ਚਲੋ ਗੱਲੀ ਬਾਤੀ ਵਾਹਿਗੁਰੂ ਜੀ ਦੇ ਨਾਮ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਹਾਂਜੀ, ਨਾਮ ਦੀਆਂ ਗੱਲਾਂ ਕਰ ਲੈਣੀਆਂ ਚੰਗੀ ਗੱਲ ਹੈ, ਮੁੱਖੋ ਨਾਮ ਜਪ ਲੈਣਾ ਹੋਰ ਚੰਗੀ ਗੱਲ ਹੈ ਜੀ। ਹਾਂਜੀ, ਵਾਹਿਗੁਰੂ 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 ਜਪਣਾ ਬਹੁਤ ਉੱਚਾ ਕੰਮ ਹੈ ਜੀ, ਪਰ ਨਾਮ ਹਿਰਦੇ ਵਿੱਚ ਵਸ ਜਾਣਾ ਇਹ ਅਕਾਲ ਪੁਰਖ ਜੀ ਦੀ ਸਭ ਤੋਂ ਵੱਡੀ ਕਿਰਪਾ ਹੈ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਹਾਂਜੀ, ਇਹ ਕਿਰਪਾ ਦੀ ਨਿਸ਼ਾਨੀ ਹੈ ਜੀ, ਇਹ ਅਸਲ ਵਿੱਚ ਕਿਰਪਾ ਦੀ ਨਿਸ਼ਾਨੀ ਹੈ। ਬਾਹਰੀ ਪਦਾਰਥ ਤੇ ਦੱਸਦੇ ਵੀ ਸੁੱਤਦਾਰਾ ਔਰ ਲੱਛਮੀ ਪਾਪੀ ਕੇ ਵੀ ਹੋਏ ਜੀ। ਹਾਂਜੀ, ਤੇ ਦੁਰਲਭ ਕੀ ਹੈ? ਵਾਹਿਗੁਰੂ ਜੀ ਦਾ ਨਾਮ ਜੀ। ਸੋ ਸਾਧ ਸੰਗਤ ਜੀ, ਆਪ ਜੀ ਨੇ ਸੁਣਿਆ ਬੰਦੇ ਨੂੰ ਮਨੁੱਖਾ ਸਰੀਰ ਮਿਲਿਆ ਜੀ, ਪੂਰੇ ਗੁਰੂ ਜੀ ਦੀ ਪ੍ਰਾਪਤੀ ਵੀ ਹੋ ਗਈ ਜੀ, ਪਰ ਆਦਤਾਂ ਸੁਧਾਰਨੀਆਂ ਪੈਣਗੀਆਂ ਜੀ। ਹਾਂਜੀ, ਆਦਤਾਂ ਕਿਵੇਂ ਸੁਧਰਨਗੀਆਂ? ਬੰਦਾ ਥੋੜ੍ਹਾ ਜਿਹਾ ਆਪਣੇ ਆਪ ਨੂੰ ਨੀਵਾਂ ਰੱਖੇ ਅਤੇ ਗੁਰੂ ਜੀ ਦੀ ਕਿਰਪਾ ਮੰਗੇ ਜੀ, ਫਿਰ ਆਦਤਾਂ ਸੁਧਰ ਜਾਣਗੀਆਂ। ਔਰ ਆ ਜਿਹੜੀ ਆਤਮਾ ਨਿਕਲੀ ਨਾ ਜੀ ਅੰਦਰੋਂ ਉਸ ਸੂਰ ਦੀ, ਬਾਬਾ ਜੀ ਬਾਬਾ ਭਾਨਾ ਜੀ ਨੇ ਅਤੇ ਸਾਧੂ ਜੀ ਨੇ ਦੇਖੀ, ਛੇਵੇਂ ਪਾਤਸ਼ਾਹ ਜੀ ਨੇ ਦੇਖੀ, ਅਤੇ ਬਾਬਾ ਭਾਨਾ ਜੀ ਉਸ ਆਤਮਾ ਨੂੰ ਪੁੱਛਦੇ ਉਸ ਰੂਹ ਨੂੰ ਵੀ ਤੂੰ ਕੌਣ ਹੈ ਭਾਈ? ਫਿਰ ਉਹਨੇ ਆਪਣੇ ਬਾਰੇ ਦੱਸਿਆ ਵੀ ਮੈਂ ਤੇ ਗੁਰੂ ਅਰਜਨ ਦੇਵ ਜੀ ਦਾ ਬੜਾ ਵੱਡਾ ਸਿੱਖ ਸਾਂ। ਕਹਿਣ ਲੱਗੇ, ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਭੁੱਲ ਤੇ ਕਿਸੇ ਸਮੇਂ ਵੀ ਹੋ ਸਕਦੀ ਬੰਦੇ ਕੋਲੋਂ ਜੀ। ਹਾਂਜੀ, ਪਰ ਇੱਕ ਵਾਰ ਜਿਹਨੂੰ ਪੂਰੇ ਸਤਿਗੁਰੂ ਜੀ ਮਿਲ ਗਏ ਮੁਕਤ ਜ਼ਰੂਰ ਹੋਏਗਾ ਜੀ ਉਹ ਜੀ। ਭੁੱਲ ਤੇ ਕਿਸੇ ਵੇਲੇ ਵੀ ਹੋ ਸਕਦੀ। ਕਹਿਣ ਲੱਗਾ ਜਦੋਂ ਮਾਤਾ ਜੀ, ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਨਾ ਬੀੜ ਸਾਹਿਬ, ਅਤੇ ਮੈਂ ਪਹਿਲਾਂ ਹੀ ਦੱਸਣ ਵਾਸਤੇ ਚਲੇ ਗਿਆ, ਰੱਥਾਂ ਦੀ ਆਵਾਜ਼ ਆਈ, ਬਾਬਾ ਜੀ ਨੇ ਆਖਿਆ ਵੀ ਕੌਣ ਹੈ? ਮੈਂ ਕਿਹਾ ਜੀ ਗੁਰੂ ਕੇ ਮਹਿਲ ਆਏ ਨੇ, ਅਤੇ ਬਾਬਾ ਜੀ ਨੇ ਭਾਜਣਾ ਵਾਲਾ ਬਚਨ ਕੀਤਾ, ਅਤੇ ਬਾਬਾ ਜੀ ਦਾ ਬਚਨ ਸੁਣ ਕੇ ਮੈਨੂੰ ਗੁੱਸਾ ਚੜ ਗਿਆ। ਗੱਜ ਕੇ ਆਖੋ ਵਾਹਿਗੁਰੂ। ਫਿਰ ਬੇਨਤੀ ਹੈ, ਬਾਹਰੋਂ ਜੋ ਮਰਜ਼ੀ ਬੋਲਣ, ਅੰਦਰੋਂ ਇਹ ਵਾਹਿਗੁਰੂ ਦੇ ਪਿਆਰੇ ਠੀਕ ਹੀ ਬੋਲ ਰਹੇ ਹੁੰਦੇ ਜੀ। ਹਾਂਜੀ, ਹੁਣ ਬੜੀ ਵੱਡੀ ਮਰਜ਼ਾਦਾ ਬਣਨੀ ਸੀਗੀ ਜੀ, ਇਸ ਗੱਲ ਦਾ ਸਾਨੂੰ ਹੁਣ ਪਤਾ ਲੱਗਾ ਜੀ ਕਿੱਡੀ ਵੱਡੀ ਮਰਜ਼ਾਦਾ ਬਣ ਗਈ ਜੀ ਉਸ ਸਥਾਨ ਦੀ। ਕਹਿਣ ਲੱਗੇ ਮੈਂ ਆਖਿਆ ਵੀ ਤੁਸੀਂ ਆਪਣਾ ਸੁਭਾਅ ਨਹੀਂ ਤਿਆਗਿਆ, ਮੈਂ ਬਾੜੇ ਬੋਲ ਬੋਲੇ ਵੀ ਬਾਬਾ ਜੀ ਧਿਆਨ ਨਾਲ ਬੋਲੋ, ਇਹ ਗੁਰੂ ਕੇ ਮਹਿਲ ਨੇ। ਅਤੇ ਧੰਨ ਬਾਬਾ ਬੁੱਢਾ ਸਾਹਿਬ, ਕਹਿਣ ਲੱਗੇ ਚੁੱਪ ਕਰ ਜਾ, ਤੂੰ ਕੀ ਸੂਰਾਂ ਦੀ ਤਰ੍ਹਾਂ ਘੁਰ ਘੁਰ ਕਰੀ ਜਾਂਦਾ? ਕਹਿਣ ਲੱਗੇ ਮੈਂ ਡਰ ਗਿਆ, ਮੈਂ ਸਮਝਿਆ ਵੀ ਹੁਣ ਤੇ ਸੂਰ ਬਣਨਾ ਹੀ ਪੈਣਾ। ਅਤੇ ਮੈਂ ਬਾਬਾ ਜੀ ਨੂੰ ਪੁੱਛਿਆ ਵੀ ਬਾਬਾ ਜੀ ਮੇਰੀ ਬੰਦ ਖਲਾਸੀ ਕਿਵੇਂ ਹੋਏਗੀ? ਅਤੇ ਬਾਬਾ ਜੀ ਨੇ ਦੱਸਿਆ, ਭਾਈ ਜਿਹੜਾ ਇਹਨਾਂ ਦੇ ਘਰ ਵਿੱਚ ਪੁੱਤਰ ਪੈਦਾ ਹੋਏਗਾ ਉਹ ਤੇਰਾ ਉਧਾਰ ਕਰੇਗਾ, ਸ਼ਿਕਾਰ ਖੇਡਦੇ ਖੇਡਦੇ ਆਉਣਗੇ। ਸੋ ਅੱਜ ਛੇਵੇਂ ਪਾਤਸ਼ਾਹ ਸ਼ਿਕਾਰ ਖੇਡਦੇ ਖੇਡਦੇ ਆਏ, ਇਹਨਾਂ ਮੇਰਾ ਉਧਾਰ ਕੀਤਾ। ਜਦੋਂ ਮਹਾਰਾਜ ਵਾਪਸ ਆ ਰਹੇ ਸੀ ਨਾ ਜੀ, ਵਾਪਸ ਆ ਰਹੇ ਸਨ ਤੇ ਬਾਬਾ ਭਾਨਾ ਜੀ ਦੇ ਨਾਲ ਗੁਰੂ ਜੀ ਨੇ ਬਚਨ ਕੀਤੇ ਜੀ। ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਮਹਾਰਾਜ ਛੇਵੇਂ ਪਾਤਸ਼ਾਹ ਕਹਿਣ ਲੱਗੇ ਬਾਬਾ ਭਾਨਾ ਜੀ ਨੂੰ, ਭਾਨਾ ਜੀ ਬਾਬਾ ਬੁੱਢਾ ਸਾਹਿਬ ਬੜੇ ਵੱਡੇ ਮਹਾਂਪੁਰਸ਼ ਸਨ। ਕਹਿਣ ਲੱਗੇ ਉਹਨਾਂ ਦੀ ਸ਼ਕਤੀ ਹੁਣ ਵੀ ਜਾ ਰਹੀ ਹੈ। ਕਹਿਣ ਲੱਗੇ ਉਹਨਾਂ ਦਾ ਪ੍ਰਤਾਪ ਹੁਣ ਵੀ ਹੈ। ਜਿਹੜਾ ਜ਼ਿੰਦਗੀ 'ਚ ਬਾਬਾ ਬੁੱਢਾ ਜੀ ਦੀ ਨਿੰਦਾ ਕਰੇਗਾ ਉਹ ਸੂਰ ਹੀ ਬਣੇਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਇਹ ਤੇ ਪ੍ਰਤੱਖ ਨਾ ਜੀ, ਸਦਾ ਵਾਸਤੇ ਹੀ ਬਚਨ ਕਰਤਾ, ਜਿਹੜਾ ਆਉਣ ਵਾਲੇ ਸਮੇਂ 'ਚ ਵੀ ਬਾਬਾ ਜੀ ਦੀ ਨਿੰਦਾ ਕਰੇਗਾ ਉਹ ਹਿਰਣ ਬਣੇਗਾ ਜੀ। ਕੱਲ੍ਹ ਆਪ ਜੀ ਨੇ ਕਥਾ ਸੁਣੀ ਸੀਗੀ, ਉਹ ਮਹਾਰਾਜ ਨੇ ਜਿਹੜਾ ਸ਼ਬਦ ਵਰਤਿਆ, ਸੋ ਤਨ ਧਰ ਮ੍ਰਿਗ ਪੰਛੀ ਨਾਨਾ, ਕਈ ਪ੍ਰਕਾਰ ਦੇ ਪੰਛੀ ਬਣੇਗਾ ਅਤੇ ਕਈ ਪ੍ਰਕਾਰ ਦਾ ਹਿਰਣ ਬਣੇਗਾ। ਜਿਹੜਾ ਹਿਰਣ ਹੁੰਦਾ ਨਾ ਜੀ, ਇਹਦੀ ਮੌਤ ਪਿਆਸੇ ਦੀ ਹੁੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਬਹੁਤ ਵਾਰ ਹਿਰਣ ਦੀ ਜਾਂ ਤਾਂ ਕਸਤੂਰੀ ਕੱਢ ਲੈਂਦੇ ਇਹਦੇ ਅੰਦਰੋਂ ਤਾਂ ਇਹਨੂੰ ਮਾਰ ਦਿੰਦੇ ਜੀ, ਨਹੀਂ ਤਾਂ ਹਿਰਣ ਪਿਆਸਾ ਹੀ ਮਰਦਾ ਜੀ, ਪਿਆਸਾ ਹੀ ਮਰਦਾ। ਹਿਰਣ ਵਿਚਾਰੇ ਦੀ ਪਿਆਸੇ ਦੀ ਮੌਤ ਹੋ ਜਾਂਦੀ ਜੀ। ਹਾਂਜੀ, ਪਾਣੀ ਨੂੰ ਲੱਭਦਿਆਂ ਲੱਭਦਿਆਂ ਜਦੋਂ ਮਹਾਰਾਜ ਨੇ ਗੁਰਬਾਣੀ ਵਿੱਚ ਮ੍ਰਿਗ ਤ੍ਰਿਸ਼ਨਾ ਵੀ ਲਿਖਿਆ ਜੀ, ਹਾਂਜੀ ਮ੍ਰਿਗ ਤ੍ਰਿਸ਼ਨਾ, ਹਿਰਣ ਪਿਆਸਾ ਮਰਦਾ ਜੀ, ਅਤੇ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਜਿਹੜਾ ਬਾਬਾ ਬੁੱਢਾ ਜੀ ਦੀ ਨਿੰਦਾ ਕਰੇਗਾ ਇਹੋ ਕੁਛ ਹੀ ਬਣੇਗਾ, ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਇਹਦਾ ਮਤਲਬ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ, ਕਿੱਡੀ ਵੱਡੀ ਮਹਿਮਾ ਗੁਰੂ ਘਰ ਵਿੱਚ ਜੀ, ਬਾਬਾ ਬੁੱਢਾ ਜੀ ਦੀ ਕਮਾਈ ਇੰਨੀ ਵੱਡੀ ਹੈ, ਬਾਬਾ ਬੁੱਢਾ ਜੀ ਗੁਰੂ ਘਰ ਵਿੱਚ ਖਾਸ ਨੇ ਜੀ, ਖਾਸ। ਹਾਂਜੀ ਇੱਕ ਵਾਰੀ ਆਪਾਂ ਸਾਰੇ ਆਖੀਏ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ,
ਧੰਨ ਧੰਨ ਬਾਬਾ ਬੁੱਢਾ ਸਾਹਿਬ,
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ,
ਧੰਨ ਬਾਬਾ ਬੁੱਢਾ,
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ,
ਧੰਨ ਧੰਨ ਬਾਬਾ ਬੁੱਢਾ।
ਤੇ ਜੇ ਕੋਈ ਮੂਰਖ ਟੋਲਾ ਹਾਂਜੀ ਕਿਸੇ ਚਾਰ ਕਿਤਾਬਾਂ ਪੜ੍ਹਨ ਵਾਲਾ ਬਾਬਾ ਜੀ ਦੇ ਬਾਰੇ ਬੁਰਾ ਬੋਲੇ, ਉਸੇ ਵੇਲੇ ਉਹਦੀ ਗੱਲ ਨਹੀਂ ਸੁਣਨੀ ਤੇ ਉਸੇ ਵੇਲੇ ਉੱਠ ਕੇ ਆ ਜਾਣਾ ਜੀ। ਹਾਂਜੀ ਹੁਣ ਵੇਖੋ ਨਿੰਦਾ ਕਰਨੀ ਤੇ ਸੁਣਨੀ ਹੈ ਤੇ ਇੱਕੋ ਹੀ ਗੱਲ ਹੈ ਨਾ ਜੀ। ਹਾਂਜੀ ਤੇ ਆਪਾਂ ਨਹੀਂ ਇਹੋ ਜਿਹੇ ਬੰਦਿਆਂ ਦੇ ਨੇੜੇ ਲੱਗਣਾ ਜਿਹੜੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਨਿੰਦਾ ਕਰਦੇ ਹੋਣ। ਹੁਣ ਵੇਖ ਲਓ ਮਹਾਰਾਜ ਕਹਿੰਦੇ ਇਹਦਾ ਤੂੰ ਉਧਾਰ ਹੋ ਗਿਆ ਪਰ ਬਾਕੀਆਂ ਦਾ ਨਹੀਂ ਹੋਣਾ, ਕਹਿਣ ਲੱਗੇ ਛੇਤੀ ਕਿਤੇ। ਹਾਂਜੀ ਸੋ ਜ਼ਿੰਦਗੀ ਵਿੱਚ ਇਹੋ ਜਿਹੇ ਮਹਾਂਪੁਰਸ਼ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਰਗੇ, ਇਹਨਾਂ ਦੇ ਚਰਨਾਂ 'ਚ ਸਦਾ ਹੀ ਨਮਸਕਾਰ ਹੈ। ਅੱਜ ਵੀ ਉਹਨਾਂ ਦੇ ਅਸਥਾਨਾਂ 'ਤੇ ਬਰਕਤਾਂ ਤੇ ਬੜੀ ਬੜੀ ਕਿਰਪਾ ਵਰਤ ਰਹੀ ਜੀ, ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਬੜੇ ਸਿੱਖ ਮਿਲਦੇ ਨੇ ਜੀ, ਜਦੋਂ ਉਹਨਾਂ ਨਾਲ ਭੁਚੰਗੀ ਹੁੰਦੇ ਨੇ ਜਾਂ ਸੰਤਾਨ ਹੁੰਦੀ ਹੈ ਤੇ ਉਹ ਬਹੁਤ ਸਾਰੇ ਇਹ ਕਹਿਣਗੇ ਵੀ ਇਹ ਬਾਬਾ ਬੁੱਢਾ ਜੀ ਦੀ ਕਿਰਪਾ ਹੈ, ਕਹਿਣ ਲੱਗੇ ਹਾਂਜੀ ਇਹ ਸਾਨੂੰ ਬਾਬਾ ਬੁੱਢਾ ਜੀ ਦੇ ਅਸਥਾਨ ਤੋਂ ਮਿਲਿਆ ਜੀ। ਤੇ ਕੱਲ੍ਹ ਵੀ ਬੇਨਤੀ ਕੀਤੀ ਸੀ ਇਹੋ ਜਿਹੇ ਕਾਰਜ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਦੇ ਛੱਡੇ ਜੀ, ਹੈ ਸੰਤਾਨ ਕੋਈ ਮੰਗਦਾ ਤੇ ਸਿੱਖੋ ਤੁਸੀਂ ਦਿਓ ਜੀ, ਗੁਰੂ ਜੀ ਤੇ ਬ੍ਰਹਮ ਗਿਆਨ ਵੰਡਦੇ ਰਹੇ ਜੀ। ਹਾਂਜੀ ਹੁਣ ਇਹਦੇ ਤੋਂ ਅੱਗੇ ਪ੍ਰਸੰਗ ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ, ਉਹ ਆਪਾਂ ਨੇ ਬੜੇ ਪ੍ਰੇਮ ਦੇ ਨਾਲ ਸਰਵਣ ਕਰਨਾ। ਸਾਰੀਆਂ ਸਿੱਖ ਸੰਗਤਾਂ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਸੱਚੇ ਪਾਤਸ਼ਾਹ ਖੁਦ ਪਰਮੇਸ਼ਰ ਰੂਪ ਨੇ ਜੀ। ਹਾਂਜੀ ਕਿਉਂ ਬਾਬਾ ਬੁੱਢਾ ਜੀ ਦੀਆਂ ਸਿਫਤਾਂ ਕਰਨ ਦੀ, ਉਹਨਾਂ ਨੂੰ ਕੀ ਲੋੜ ਹੈਗੀ ਸਿਫਤ ਕਰਨ ਦੀ। ਵੇਖਿਆ ਜਾਵੇ ਤੇ ਛੇਵੇਂ ਪਾਤਸ਼ਾਹ ਤੇ ਖੁਦ ਖੁਦਾ ਨੇ ਜੀ, ਉਹਨਾਂ ਨੂੰ ਸਿਫਤ ਕਰਨ ਦੀ ਕੀ ਜ਼ਰੂਰਤ ਹੈ। ਛੇਵੇਂ ਪਾਤਸ਼ਾਹ ਖੁਦ ਇਹ ਗੱਲ ਦੱਸ ਰਹੇ ਭਾਈ ਹਰ ਜਨ ਕੀ ਵਡਿਆਈ ਸਾ ਹਰ ਕੀ ਵਡਿਆਈ, ਇਹ ਰੱਬ ਦੇ ਪਿਆਰਿਆਂ ਨੂੰ ਧੰਨ ਕਹਿਣਾ ਰੱਬ ਨੂੰ ਧੰਨ ਕਹਿਣ ਦੇ ਬਰਾਬਰ ਹੀ ਹੈਗਾ ਜੀ, ਗੱਜ ਕੇ ਆਖ ਵਾਹਿਗੁਰੂ। ਹਾਂਜੀ ਇਹਨਾਂ ਦੀ ਸਿਫਤ ਵਾਹਿਗੁਰੂ ਜੀ ਦੀ ਸਿਫਤੀ ਹੈਗੀ ਜੀ, ਵਾਹਿਗੁਰੂ ਜੀ ਦੀ ਸਿਫਤੀ ਹੈ। ਸੋ ਹੁਣ ਆਪਾਂ ਅਗਲਾ ਪ੍ਰਸੰਗ ਸਰਵਣ ਕਰੀਏ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।
ਬਹੁਤ ਪ੍ਰੇਮ ਨਾਲ ਆਖੋ ਜੀ ਸਤਨਾਮ ਸ੍ਰੀ, ਥੋੜਾ ਜਿਹਾ ਗੱਜ ਕੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏਕ ਦਿਵਸ ਸ੍ਰੀ ਅੰਮ੍ਰਿਤਸਰ ਕੇ ਤਟ ਪਰ ਬੈਠੇ ਮੱਜਨ ਕਰਕੇ
ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਜੀ ਅੰਮ੍ਰਿਤਸਰ ਦੇ ਵਿੱਚ ਹਨ ਜੀ। ਬਹੁਤ ਸਾਰੇ ਸਿੱਖ ਆਉਂਦੇ ਨੇ ਮਹਾਰਾਜ ਸਿੱਖਾਂ ਸੇਵਕਾਂ ਦੇ ਡਰ ਦੂਰ ਕਰਦੇ ਜੀ, ਆਪਣਾ ਪਰਿਵਾਸਾ ਆਪ ਹੀ ਗੁਰੂ ਸਾਹਿਬ ਬਣਾਉਂਦੇ ਜੀ, ਗੱਜ ਕੇ ਆਖੋ ਵਾਹਿਗੁਰੂ। ਕੱਲ੍ਹ ਪਰਸੋਂ ਹੀ ਇੱਕ ਸਿੱਖ ਉਹ ਪੁੱਛ ਰਿਹਾ ਸੀ ਵੀ ਕੋਈ ਜੁਗਤੀ ਦੱਸੋ ਜਿਹਦੇ ਨਾਲ ਗੁਰੂ ਉੱਤੇ ਭਰੋਸਾ ਵੱਜਦੇ, ਕਹਿਣ ਲੱਗੇ ਗੁਰੂ ਉੱਤੇ ਭਰੋਸਾ ਹੀ ਨਹੀਂ ਵੱਜਦਾ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਉਹਨੂੰ ਇਹੋ ਬੇਨਤੀ ਕੀਤੀ ਸੀ ਭਾਈ ਸਤਿਗੁਰੂ ਜੀ ਉੱਤੇ ਭਰੋਸਾ, ਸਤਿਗੁਰੂ ਜੀ ਆਪ ਹੀ ਬਣਾ ਲੈਣ ਤੇ ਠੀਕ ਹੈ ਜੀ। ਹਾਂਜੀ ਅਸੀਂ ਆਮ ਬੰਦੇ ਸਾਡੀਆਂ ਉਗਤੀਆਂ ਜੁਗਤੀਆਂ ਫੇਲ ਹੈਗੀਆਂ ਜੀ, ਹਾਂਜੀ ਜੁਗਤੀ ਨਾਲ ਵੀ ਕੋਈ ਭਰੋਸਾ ਵੱਜਦਾ ਜੀ? ਹਾਂਜੀ ਇਹ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰ ਦੇਣ ਤੇ ਆਪਣੇ ਤੇ ਭਰੋਸਾ ਬਣਵਾ ਲੈਣ। ਵੈਸੇ ਜਦੋਂ ਗੁਰੂ ਸਾਹਿਬ ਕਿਸੇ ਸਿੱਖ ਦੇ ਜੀਵਨ 'ਚ ਖਾਸ ਕਿਰਪਾ ਕਰ ਦਿੰਦੇ ਨਾ ਜੀ ਤੇ ਫਿਰ ਬੰਦੇ ਦਾ ਭਰੋਸਾ ਬੜੀ ਛੇਤੀ ਵੱਜਦਾ ਜੀ, ਉਹ ਵੀ ਲੀਲਾ ਆਪ ਹੀ ਵਰਤਾਉਂਦੇ ਜੀ। ਸੱਚੇ ਪਾਤਸ਼ਾਹ ਇਸ ਪ੍ਰਕਾਰ ਦੇ ਕਈ ਬਿਰਤਾਂਤ ਕਰ ਰਹੇ ਜੀ। ਇੱਕ ਦਿਨ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੇ ਵਿੱਚ ਬੈਠੇ ਜੀ, ਹਾਂਜੀ ਸਰੋਵਰ ਵਿੱਚ ਗੁਰੂ ਸਾਹਿਬ ਨੇ ਆਪ ਇਸ਼ਨਾਨ ਕੀਤਾ, ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ
ਹੁਣ ਤੇ ਵਾਹਿਗੁਰੂ ਬਖਸ਼ਿਸ਼ ਕਰੇ ਸਾਡੇ ਵੀਰ ਕਹਿਣ ਲੱਗ ਪਏ ਵੀ ਸਰੋਵਰਾਂ 'ਚ ਇਸ਼ਨਾਨ ਨਾ ਕਰਿਆ ਕਰੋ। ਹਾਂਜੀ ਤੇ ਹੁਣ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਕੋਈ ਵੇਲਾ ਸੀ ਮੁਗਲ ਕਹਿੰਦੇ ਰਹੇ ਵੀ ਸਿੱਖਾਂ ਨੂੰ ਸਰੋਵਰ 'ਚ ਇਸ਼ਨਾਨ ਨਹੀਂ ਕਰਨ ਦੇਣਾ ਕਹਿਣ ਲੱਗੇ। ਹਾਂਜੀ ਅੰਗਰੇਜ਼ਾਂ ਜ਼ੋਰ ਲਾ ਲਾ ਛੱਡਿਆ ਜੀ, ਹਾਂਜੀ ਵੀ ਇਹਨਾਂ ਨੂੰ ਸਰੋਵਰ 'ਚ ਨਹੀਂ ਇਸ਼ਨਾਨ ਕਰਨ ਦੇਣਾ। ਗੱਜ ਕੇ ਆਖੋ ਵਾਹਿਗੁਰੂ, ਸਰੋਵਰ 'ਚ ਨਹੀਂ ਇਹਨਾਂ ਨੂੰ ਇਸ਼ਨਾਨ ਕਰਨ ਦੇਣਾ ਜੀ। ਮੁਗਲਾਂ ਜ਼ੋਰ ਲਾਇਆ, ਪਠਾਣਾਂ ਜ਼ੋਰ ਲਾਇਆ, ਹਾਂਜੀ ਅੰਗਰੇਜ਼ਾਂ ਨੇ ਜ਼ੋਰ ਲਾਇਆ, ਹਾਂਜੀ ਅਤੇ ਹੁਣ ਸਾਡੇ ਵੀਰ ਹੀ ਕਹਿਣ ਲੱਗ ਪਏ ਵੀ ਇਹਨਾਂ ਨੂੰ ਸਰੋਵਰ 'ਚ ਇਸ਼ਨਾਨ ਨਹੀਂ ਕਰਨ ਦੇਣਾ। ਗੱਜ ਕੇ ਆਖੋ ਵਾਹਿਗੁਰੂ, ਖੁਦ ਹਿਸਾਬ ਲਾਓ ਵੀ ਸੋਚ ਕਿਹੜੀ ਕੰਮ ਕਰ ਰਹੀ ਹੈ ਜੀ। ਹਾਂਜੀ ਉਹ ਸਾਡੇ ਹੀ ਕਹੀ ਜਾਂਦੇ ਵੀ ਇਸ਼ਨਾਨ ਨਹੀਂ ਕਰਨਾ ਚਾਹੀਦਾ ਜੀ। ਉਹ ਕਹਿੰਦੇ ਸੀ ਸਰੋਵਰ ਪੂਰ ਦਿਓ ਅਬਦਾਲੀ ਅਰਗੇ, ਇਹ ਉਹ ਕਹਿੰਦੇ ਸੀ ਨਾ ਜੀ ਵੀ ਦਰਬਾਰ ਸਾਹਿਬ ਦਾ ਸਰੋਵਰ ਪੂਰ ਦਿਓ, ਅਤੇ ਹੁਣ ਵਾਲੇ ਕਹਿਣ ਲੱਗ ਪਏ ਵੀ ਸਰੋਵਰ ਨਹੀਂ ਆਉਣਾ ਚਾਹੀਦਾ। ਗੱਜ ਕੇ ਆਖੋ ਵਾਹਿਗੁਰੂ, ਅਤੇ ਆਪੇ ਹੀ ਹਿਸਾਬ ਲਾ ਲਓ ਵੀ ਫਰਕ ਨਹੀਂ ਹੈਗਾ ਜੀ, ਇਹ ਉਹੀ ਦਮ ਮਰ ਮਰ ਜੰਮੀ ਜਾਂਦੇ ਜੀ, ਹੋਰ ਕੋਈ ਕੰਮ ਨਹੀਂ ਹੋ ਰਿਹਾ। ਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਹਰਿਮੰਦਰ ਸਾਹਿਬ ਸਰੋਵਰ 'ਚ ਇਸ਼ਨਾਨ ਕੀਤਾ। ਦੁੱਖ ਭੰਜਣੀ ਬੇਰੀ ਹੈ ਨਾ ਜਿਸ ਪਾਸੇ, ਛੇਵੇਂ ਪਾਤਸ਼ਾਹ ਉੱਥੇ ਬੈਠ ਗਏ ਜੀ, ਉੱਥੇ ਸੱਜ ਗਏ। ਹਾਂਜੀ
ਦੁੱਖ ਭੰਜਨ ਬਦਰੀ ਅਸਥਾਨ ਸੁਪਟ ਮਸੰਦ ਸਭ ਤਿਹ ਆਨ।
ਬਦਰੀ ਕਹਿੰਦੇ ਬੇਰੀ ਨੂੰ, ਹਾਂਜੀ ਦੁੱਖ ਭੰਜਨੀ ਬੇਰੀ ਸਾਹਿਬ ਉਸ ਅਸਥਾਨ ਤੇ ਸੱਚੇ ਪਾਤਸ਼ਾਹ ਮਹਾਰਾਜ ਆ ਕੇ ਸੱਜ ਗਏ, ਤੇ ਹੋਰ ਸੂਨਮੇ ਪਠਾਨ ਨੌਜਵਾਨ ਉਹ ਵੀ ਗੁਰੂ ਛੇਵੇਂ ਪਾਤਸ਼ਾਹ ਦੇ ਨਾਲ ਹੀ ਆ ਕੇ ਸੱਜ ਗਏ ਜੀ। ਹਾਂਜੀ
ਸਤਿਗੁਰ ਕੇ ਚਹੋਂ ਗਿਰਦ ਸੁਹਾਏ ਜਥਾ ਚੰਦ ਪ੍ਰਵਾਨ ਪਾਏ।
ਤੇ ਐ ਗੁਰੂ ਸਾਹਿਬ ਨਾ ਜੀ ਦੁੱਖ ਭੰਜਨੀ ਬੇਰੀ ਸਾਹਿਬ ਦੇ ਹੇਠਾਂ ਬੈਠੇ, ਤੇ ਆਸੇ ਪਾਸੇ ਗੁਰੂ ਕੇ ਸਿੱਖ ਬੈਠ ਗਏ, ਬਹੁਤ ਸੋਹਣਾ ਸਮਾਂ ਬਣ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਜਿੱਥੇ ਜਿੱਥੇ ਗੁਰੂ ਸਾਹਿਬ ਜਾਂਦੇ ਸੀ ਉੱਥੇ ਉੱਥੇ ਸਿੱਖ ਜਾਂਦੇ ਸਨ ਜੀ ਸਾਰੇ। ਹਾਂਜੀ ਤੇ ਬਹੁਤ ਸੁੰਦਰ ਸਮਾਂ ਬਣ ਗਿਆ ਗੁਰੂ ਛੇਵੇਂ ਪਾਤਸ਼ਾਹ ਜੀ ਦੇ ਲਾਗੇ। ਹਾਂਜੀ
ਦੁੱਖ ਭੰਜਨ ਕੋ ਸਕਲ ਪ੍ਰਸੰਗ ਭਾਨਾ ਬੂਝਤ ਭਾ ਗੁਰਸੰਗ।
ਤੇ ਬਾਬਾ ਭਾਨਾ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਪੁੱਤਰ ਉਹ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਦੱਸਣ ਲੱਗੇ, ਕਹਿਣ ਲੱਗੇ, ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਸਾਨੂੰ ਦੁੱਖ ਭੰਜਨੀ ਬੇਰੀ ਦਾ ਇਤਿਹਾਸ ਨਹੀਂ ਪਤਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਸਾਨੂੰ ਪਤਾ ਹੀ ਨਹੀਂ ਵੀ ਇਹ ਦੁੱਖ ਭੰਜਨੀ ਬੇਰੀ ਨੂੰ ਦੁੱਖ ਭੰਜਨੀ ਕਿਉਂ ਕਹਿੰਦੇ ਮਹਾਰਾਜ। ਇੱਥੋਂ ਸਿੱਖਾਂ ਕੋਲੋਂ ਇਸ ਬੇਰੀ ਦਾ ਨਾਂ ਸੁਣਿਆ ਵੀ ਇਹ ਦੁੱਖ ਭੰਜਨੀ ਹੈ ਜੀ। ਹੁਣ ਵੇਖੋ ਨਾ ਜੀ ਪੁਰਾਤਨ ਮਹਾਂਪੁਰਸ਼ਾਂ ਨੇ ਰੱਬ ਦੇ ਪਿਆਰਿਆਂ ਨੇ ਗੁਰੂ ਸਾਹਿਬਾਂ ਦੇ ਵੇਲੇ ਦਾ ਨਾਮ ਪ੍ਰਚਲਿਤ ਹੈ ਦੁੱਖ ਭੰਜਨੀ ਬੇਰੀ ਜੀ। ਹਾਂਜੀ ਅਤੇ ਹੁਣ ਆਪਾਂ ਕਹੀਏ ਕੋਈ ਲੋੜ ਹੀ ਨਹੀਂ ਹੈਗੀ ਉਹਦੀ ਜੀ। ਹਾਂਜੀ ਸੱਚੇ ਪਾਤਸ਼ਾਹ ਇਸ ਦੁੱਖ ਭੰਜਨੀ ਬੇਰੀ ਦਾ ਕੀ ਇਤਿਹਾਸ ਹੈ ਮਹਾਰਾਜ ਸਾਨੂੰ ਦੱਸੋ। ਹਾਂਜੀ
ਸ਼੍ਰੀ ਹਰਗੋਬਿੰਦ ਤਬੈ ਬਖਾਨਾ।
ਤੇ ਹੁਣ ਸਾਰੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ
ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹਾਂਜੀ
ਇਸ ਬਦਰੀ ਤੇ ਤੀਰਥ ਜਾਨਾ।
ਮਹਾਰਾਜ ਕਹਿੰਦੇ ਸਿੱਖੋ ਤੁਸੀਂ ਵੀ ਧਿਆਨ ਨਾਲ ਸੁਣੋ ਇਸ ਬੇਰੀ ਕਰਕੇ ਦਰਬਾਰ ਸਾਹਿਬ ਤੀਰਥ ਬਣਿਆ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਹਰਿਮੰਦਰ ਸਾਹਿਬ ਤੀਰਥ ਇਸ ਬੇਰੀ ਕਰਕੇ ਬਣਿਆ, ਇੱਥੋਂ ਪਛਾਣ ਹੋਈ ਕਹਿਣ ਲੱਗੇ। ਹਾਂਜੀ
ਕੁਛ ਚੌਥੇ ਸਤਿਗੁਰ ਕਰ ਗਏ,
ਕੁਝ ਕੰਮ ਤੇ ਇੱਥੇ ਚੌਥੇ ਸਤਿਗੁਰੂ ਜੀ ਕਰਕੇ ਸੀ। ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ।
ਗੁਰੂ ਰਾਮਦਾਸ ਸਾਹਿਬ ਜੀ
ਕੁਛ ਕਾਰਜ ਤੇ ਸੱਚੇ ਪਾਤਸ਼ਾਹ ਇੱਥੇ ਕਰ ਗਏ ਸਨ। ਗੁਰੂ ਰਾਮਦਾਸ ਸਾਹਿਬ ਜੀ ਦੇ ਸਮੇਂ ਇੱਕ ਛੋਟਾ ਜਿਹਾ ਟੋਇਆ ਹੀ ਸੀਗਾ ਜੀ ਇੱਥੇ ਜੀ। ਹਾਂਜੀ ਅਤੇ ਉੱਧਰੋਂ ਆਰੰਭ ਹੀ ਕੀਤੀ ਸੀ ਸਰੋਵਰ ਦੀ ਕਾਰ ਸੇਵਾ। ਹਾਂਜੀ ਉੱਧਰੋਂ ਗੁਰੂ ਅਮਰਦਾਸ ਸਾਹਿਬ ਦੇ ਸਰੀਰ ਤਿਆਗਣ ਦਾ ਸਮਾਂ ਹੋ ਗਿਆ ਸੀਗਾ ਜੀ ਅਤੇ ਉੱਧਰ ਤੁਰ ਪਏ ਜੀ। ਉਹ ਤੋਂ ਬਾਅਦ ਹੋਰ ਹੋਰ ਕਾਰਜ ਬੜੇ ਕਰਦੇ ਰਹੇ। ਹਾਂਜੀ ਹੁਣ ਗੁਰੂ ਹਰਗੋਬਿੰਦ ਸਾਹਿਬ ਖੁਦ ਦੱਸ ਰਹੇ ਸਿੱਖਾਂ ਨੂੰ, ਮਹਾਰਾਜ ਕਹਿੰਦੇ ਬਹੁਤ ਕੁਝ ਕਾਰਜ ਤੇ ਗੁਰੂ ਰਾਮਦਾਸ ਸਾਹਿਬ ਸਾਡੇ ਦਾਦਾ ਜੀ ਆਪ ਕਰਕੇ ਗਏ ਸਨ। ਹਾਂਜੀ
ਸ਼੍ਰੀ ਗੁਰ ਪੰਚਮ ਖੋਜਤ ਭਏ।
ਤੇ ਬਾਕੀ ਇਸ ਥਾਂ ਦੀ ਜਿਹੜੀ ਖੋਜ ਹੈ ਨਾ ਉਹ ਪੰਜਵੇਂ ਪਾਤਸ਼ਾਹ ਨੇ ਕੀਤੀ। ਗੱਜ ਕੇ ਆਖੋ ਵਾਹਿਗੁਰੂ। ਦਰਬਾਰ ਸਾਹਿਬ ਦੀ ਖੋਜ ਸਾਨੂੰ ਬਹੁਤ ਸਾਰਿਆਂ ਨੂੰ ਇਸ ਗੱਲਾਂ ਦਾ ਹੋ ਸਕਦਾ ਕਈਆਂ ਨੂੰ ਨਾ ਪਤਾ ਹੋਵੇ। ਹੁਣ ਮੱਥਾ ਤੇ ਹਫ਼ਤੇ ਬਾਅਦ ਟੇਕਣ ਨੂੰ ਜਾਂਦੇ ਹੀ ਹਾਂ ਜੀ ਨਮਸਕਾਰ ਕਰਨਾ। ਇਸ ਅਸਥਾਨ ਦੀ ਖੋਜ ਜਿਹੜੀ ਕੀਤੀ ਉਹ ਪੰਜਵੇਂ ਪਾਤਸ਼ਾਹ ਨੇ ਕੀਤੀ ਜੀ। ਹਾਂਜੀ
ਰਾਜ ਸੁਤਾ ਕੁਸ਼ਤੀ ਪਰ ਧਰਿਓ।
ਉਹਦੀ ਹੁਣ ਖੋਜ ਕਿਵੇਂ ਹੋਈ ਗੱਜ ਕੇ ਆਖੋ ਵਾਹਿਗੁਰੂ। ਇਹ ਅਸਥਾਨ ਦੀ ਖੋਜ ਕਿਵੇਂ ਹੋਈ ਮਹਾਰਾਜ ਕਹਿੰਦੇ ਉਹ ਵੀ ਸੁਣੋ। ਪੱਟੀ ਦਾ ਰਾਜਾ ਸੀ ਦੁਨੀ ਚੰਦ। ਗੱਜ ਕੇ ਆਖੋ ਵਾਹਿਗੁਰੂ। ਸੱਤ ਧੀਆਂ ਸਨ ਸੱਤ ਜੀ। ਹਾਂਜੀ ਅਤੇ ਸੱਤ ਧੀਆਂ ਤੋਂ ਬਾਅਦ ਅੰਤਮ ਜਿਹੜੀ ਧੀ ਸੀ ਨਾ ਸੱਤਵੀਂ ਧੀ ਉਹਦਾ ਨਾਮ ਰੱਖਿਆ ਸੀ ਰਜਨੀ ਜੀ। ਇਹਦਾ ਭਾਵ ਸੀ ਅਸੀਂ ਰੱਜ ਗਏ ਧੀਆਂ ਤੋਂ ਜੀ, ਇਹਦਾ ਮਤਲਬ ਇਹ ਸੀਗਾ ਜੀ। ਅਤੇ ਗੁਰਮੁਖੋ ਅਤੇ ਰਜ ਹੁਣ ਉਹ ਰਾਜਾ ਸੀਗਾ ਜੀ, ਆਮ ਬੰਦੇ ਨੂੰ ਮਾਣ ਹੁੰਦਾ ਅਤੇ ਰਾਜੇ ਦਾ ਹੰਕਾਰ ਤਾਂ ਟੀਸੀ 'ਤੇ ਹੀ ਚੜਿਆ ਹੁੰਦਾ ਜੀ। ਉਹ ਪੁੱਛਣ ਲੱਗਾ, ਧੀਓ ਤੁਸੀਂ ਕਿਹੜਾ ਦਿੱਤਾ ਖਾਂਦੇ ਹੋ? ਜਿਹੜੀ ਬੀਬੀ ਰਜਨੀ ਸੀ ਨਾ ਜੀ, ਬੀਬੀ ਰਜਨੀ ਨੇ ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ ਸੀ। ਹਾਂਜੀ, ਬੀਬੀ ਰਜਨੀ ਉਹ ਆਪਣੇ ਪਿਤਾ ਨੂੰ ਕਹਿਣ ਲੱਗੀ, ਪਿਤਾ ਜੀ ਬਾਕੀਆਂ ਭੈਣਾਂ ਨੇ ਤਾਂ ਕਿਹਾ ਪਿਤਾ ਜੀ ਤੁਹਾਡਾ ਦਿੱਤਾ ਖਾਂਦੀ ਹਾਂ, ਅੱਜ ਕਿਹਾ ਖੋ ਵਾਹਿਗੁਰੂ। ਪਿਤਾ ਜੀ ਅਤੇ ਬੀਬੀ ਰਜਨੀ ਜੀ ਆਖਣ ਲੱਗੇ, ਪਿਤਾ ਜੀ ਤੁਸੀਂ ਵੀ ਰੱਬ ਦਾ ਦਿੱਤਾ ਖਾ ਰਹੇ ਹੋ ਅਤੇ ਅਸੀਂ ਵੀ ਰੱਬ ਦਾ ਹੀ ਦਿੱਤਾ ਖਾ ਰਹੇ ਹਾਂ ਜੀ। ਇਹ ਗੱਲ ਬੀਬੀ ਰਜਨੀ ਜੀ ਨੇ ਕਹੀ, ਜਿੱਥੋਂ ਕੋੜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ ਜੀ। ਹਾਂਜੀ, ਹੁਣ ਗੱਲਾਂ ਤਾਂ ਬੜੀ ਬੜੀ ਸੁਣੀਆਂ ਜੀ ਆਪਾਂ ਜੀ, ਪਰ ਇਹਨਾਂ ਗੱਲਾਂ ਨੂੰ ਹਿਰਦੇ 'ਚ ਵਸਾਉਣਾ ਬੜਾ ਔਖਾ ਹੈਗਾ ਜੀ। ਸਾਫ਼ ਸਾਫ਼ ਆਪਣੇ ਪਿਤਾ ਜੀ ਨੂੰ ਆਖਿਆ, ਪਿਤਾ ਜੀ ਤੁਸੀਂ ਵੀ ਰੱਬ ਦਾ ਦਿੱਤਾ ਖਾ ਰਹੇ ਹੋ ਅਤੇ ਅਸੀਂ ਵੀ ਰੱਬ ਦਾ ਹੀ ਦਿੱਤਾ ਖਾ ਰਹੇ ਹਾਂ ਜੀ। ਤੂੰ ਦਾਤਾ ਦਾਤਾਰ ਤੇਰਾ ਦਿੱਤਾ, ਭਗਤ ਜਨਾ ਕਹਿ ਸੰਗ ਪਾਪ ਗਵਾਉਣਾ। ਹਾਂਜੀ, ਰੱਬ ਦਾ ਦਿੱਤਾ ਸਾਰੇ ਖਾ ਰਹੇ ਜੀ, ਕੋਈ ਕਿਸੇ ਦਾ ਦਿੱਤਾ ਨਹੀਂ ਖਾ ਰਿਹਾ। ਜੋ ਵਾਹਿਗੁਰੂ ਜੀ ਨੇ ਦਿੱਤਾ ਬੰਦਾ ਉਹ ਖਾਂਦਾ ਜੀ। ਉਹ ਕਹਿੰਦਾ ਫਿਰ ਸੋਚ ਲਾ। ਕਹਿਣ ਲੱਗੀ, ਪਿਤਾ ਜੀ ਬਾਕੀ ਭੈਣਾਂ ਕਹਿੰਦੀਆਂ ਤੁਹਾਡਾ ਦਿੱਤਾ ਖਾ ਰਹੀਆਂ, ਤੁਹਾਨੂੰ ਕਿਹਨੇ ਦਿੱਤਾ? ਕਹਿਣ ਲੱਗੀ, ਗੱਜ ਕੇ ਆਖੋ ਵਾਹਿਗੁਰੂ, ਤੁਹਾਨੂੰ ਵੀ ਤੇ ਵਾਹਿਗੁਰੂ ਨੇ ਦਿੱਤਾ ਨਾ, ਤੇ ਜਿਹੜਾ ਤੁਹਾਨੂੰ ਦੇ ਰਿਹਾ ਉਹ ਸਾਨੂੰ ਵੀ ਦੇ ਰਿਹਾ ਜੀ। ਇੰਨਾ ਗੁੱਸਾ ਚੜਿਆ, ਬਾਕੀਆਂ ਦਾ ਵਿਆਹ ਤੇ ਉਹਨੇ ਰਾਜਕੁਮਾਰਾਂ ਨਾਲ ਕਰਾਇਆ ਜੀ, ਰਾਜਿਆਂ ਨਾਲ ਕਰਾਇਆ। ਗੱਜ ਕੇ ਆਖੋ ਵਾਹਿਗੁਰੂ, ਬਾਕੀ 6 ਧੀਆਂ ਦਾ ਵਿਆਹ ਉਹਨੇ ਰਾਜਿਆਂ ਨਾਲ ਕਰਾਇਆ। ਵੇਖ ਲਓ, ਰਾਜੇ ਜਿਹੜੇ ਹੁੰਦੇ ਨਾ ਜੀ, ਇੰਨੀ ਵੀ ਗੱਲ ਨਹੀਂ ਸਹਿ ਸਕਦੇ, ਧੀਆਂ ਦਾ ਲਿਹਾਜ਼ ਵੀ ਨਹੀਂ ਕਰਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਦੁਨੀ ਚੰਦ ਨੇ ਭੋਰਾ ਜਿੰਨਾ ਵੀ ਆਪਣੀ ਧੀ ਦਾ ਲਿਹਾਜ਼ ਨਹੀਂ ਕੀਤਾ ਜੀ ਇਸ ਕੰਮ 'ਚ, ਵੀ ਇਹਨੇ ਸੱਚ ਕਿਉਂ ਬੋਲਿਆ। ਸ਼ੁਰੂ ਤੋਂ ਸੱਚ ਬੋਲਣ ਵਾਲਿਆਂ ਨੂੰ ਨਾ ਜੀ ਥੋੜ੍ਹਾ ਬਹੁਤਾ ਸਹਿਣਾ ਹੀ ਪੈਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਪਰ ਸੱਚ ਬੋਲਣ ਵਾਲੇ ਫਿਰ ਪ੍ਰਗਟ ਵੀ ਹੁੰਦੇ ਜਹਾਨ ਵਿੱਚ। 6 ਭੈਣਾਂ ਦਾ ਨਾਮ ਤਾਂ ਮੈਨੂੰ ਆਪ ਨੂੰ ਨਹੀਂ ਪਤਾ ਜੀ, ਵੀ ਬਾਕੀ 6 ਦਾ ਕੀ ਨਾਮ ਸੀਗਾ। ਬਸ ਬੀਬੀ ਰਜਨੀ ਜੀ ਦਾ ਨਾਮ ਪ੍ਰਸਿੱਧ ਹੈ, ਕਿਉਂ? ਉਹਨਾਂ ਸੱਚ ਬੋਲ ਦਿੱਤਾ ਜੀ। ਅਤੇ ਰਾਜੇ ਨੇ ਭੋਰਾ ਜਿੰਨਾ ਲਿਹਾਜ਼ ਵੀ ਨਹੀਂ ਕੀਤਾ, ਵਿਆਹ ਕੀਤੇ ਸਾਰਿਆਂ ਦੇ ਇਕੱਠੇ ਜੀ। ਹਾਂਜੀ, 7 ਬੇਟੀਆਂ ਦੇ, ਪਰ ਪਿੰਡ ਵਿੱਚ ਜਿਹੜਾ ਨਾਂ ਚੰਗੀ ਤਰ੍ਹਾਂ ਬੋਲ ਸਕਦਾ ਸੀ, ਹਾਂਜੀ ਜਿਹੜਾ ਨਾਂ ਚੰਗੀ ਤਰ੍ਹਾਂ ਤੁਰ ਸਕਦਾ ਸੀ, ਅਤੇ ਜਿਹਦੇ ਵੱਲ ਵੇਖਣਾ ਵੀ ਮਾੜੀ ਗੱਲ ਸੀਗੀ, ਜਿਹਦੇ ਸਾਰੇ ਸਰੀਰ 'ਤੇ ਕੋਹੜ ਹੋਇਆ ਸੀ, ਉਸ ਕੋਹੜੀ ਨਾਲ ਇਹਦਾ ਵਿਆਹ ਕਰਾਇਆ ਜੀ। ਭਰੀ ਹੋਈ ਬੇਦੀਆਂ ਉਰੋਂ ਅੱਗ ਦੇ ਆਲੇ ਦੁਆਲੇ ਉਹਨੇ ਵਿਆਹ ਕਰਾਇਆ ਜੀ। ਵੇਖ ਲਓ ਦੁਨੀ ਚੰਦ ਕਿੰਨਾ ਨਿਰਦਈ ਬੰਦਾ ਹੋਏਗਾ ਜੀ। ਹਾਂਜੀ, ਆਪਣੀ ਸਕੀ ਧੀ ਦਾ ਵਿਆਹ ਕੋਹੜੀ ਨਾ ਕਰਾ ਦੇਣਾ, ਇਹ ਵਾਹਿਗੁਰੂ ਬਖਸ਼ੇ ਜੀ। ਹਾਂਜੀ, ਨਹੀਂ ਤਾਂ ਹਰ ਬਾਪ ਇਹੋ ਹੀ ਕਹਿੰਦਾ ਜੀ ਵੀ ਮੇਰੀ ਧੀ ਸੁੱਖਾਂ ਨਾ ਵਸੇ ਜੀ, ਮੇਰੀ ਧੀ ਜਿਸ ਘਰ ਵਿੱਚ ਜਾਵੇ ਉਹ ਰਾਜ ਭਾਗ ਮਾਣੇ। ਗੱਜ ਕੇ ਆਖੋ ਵਾਹਿਗੁਰੂ। ਹਰ ਬਾਪ ਇਸੇ ਤਰ੍ਹਾਂ ਕਹਿੰਦਾ, ਪਰ ਉਹਨੇ ਸੱਚ ਸੁਣਿਆ ਅਤੇ ਇੰਨੀ ਗੱਲ ਸੁਣ ਕੇ ਕੋਹੜੀ ਨਾਲ ਵਿਆਹ ਕਰ ਦਿੱਤਾ ਜੀ। ਅਤੇ ਕੋਹੜੀ ਨੂੰ ਲੈ ਕੇ ਘੁੰਮਦੀ ਘੁੰਮਦੀ ਬੀਬੀ ਰਜਨੀ, ਹਾਂਜੀ ਆਪ ਉਹਦਾ ਭਾਰ ਢੋਣਾ, ਉਹ ਤਾਂ ਤੁਰ ਵੀ ਨਹੀਂ ਸੀ ਸਕਦਾ ਜੀ, ਉਹਦਾ ਪਤੀ ਜੀ ਤੁਰ ਵੀ ਨਹੀਂ ਸੀ ਸਕਦਾ। ਸੱਚੇ ਪਾਤਸ਼ਾਹ ਉਹਨੇ ਸਾਰੀ ਕਥਾ ਦੱਸ ਰਹੇ ਜੀ। ਗੱਜ ਕੇ ਆਖੋ ਵਾਹਿਗੁਰੂ। ਦਰਬਾਰ ਸਾਹਿਬ ਪਰਿਕਰਮਾ 'ਚ ਸਾਰੇ ਬੈਠ ਗਏ। ਗੁਰੂ 6ਵੇਂ ਪਾਤਸ਼ਾਹ ਕਹਿਣ ਲੱਗੇ, ਰਾਜ ਸੁਤਾ ਕੁਸ਼ਤੀ ਪੱਤ ਤਰਿਓ। ਇਹਦਾ ਭਾਵ ਇਹ ਹੈ, ਇੱਕ ਰਾਜੇ ਦੀ ਲੜਕੀ ਨੂੰ ਕੋੜੀ ਪਤੀ ਮਿਲਿਆ, ਦਿੱਤਾ ਕਿੰਨੇ ਰਾਜੇ ਨੇ ਦਿੱਤਾ ਜੀ? ਗੱਜ ਕੇ ਆਖੋ ਵਾਹਿਗੁਰੂ। ਜਾਂ ਇਹ ਸਾਰੀ ਆਪਾਂ ਵਿੱਧ ਵੀ ਕਹਿ ਸਕਦੇ ਵਾਹਿਗੁਰੂ ਦੀ, ਨਾ ਕੋੜੀ ਪਤੀ ਮਿਲਦਾ ਤੇ ਗੱਲ ਕਿੱਥੋਂ ਬਣਨੀ ਸੀ ਸਾਰੀ ਦੀ? ਹਾਂਜੀ,
ਆਪ ਜਾਏ ਕਿਤ ਮੰਗਨ ਕਰਿਓ,
ਤੇ ਉਹ ਆਪਣੇ ਕੋੜੀ ਪਤੀ ਦੀ ਸੇਵਾ ਕਰਦੀ ਹੁੰਦੀ ਸੀਗੀ ਜੀ। ਬੀਬੀ ਰਜਨੀ ਜੀ ਦਾ ਸੁਭਾਅ ਇੰਨਾ ਵਧੀਆ ਸੀ ਨਾ ਜੀ। ਗੱਜ ਕੇ ਆਖੋ ਵਾਹਿਗੁਰੂ। ਹੋਰ ਕੁਝ ਤੇ ਨਹੀਂ, ਆ ਦੁੱਖ ਭੰਜਨ ਤੇਰਾ ਨਾਮ ਫਿਲਮ ਕੱਢੀ ਸੀਗੀ ਜੀ, ਬਹੁਤ ਪੁਰਾਣੀ ਦੀ, ਤੁਹਾਡੇ ਚੋਂ ਵੀ ਵੇਖੀ ਹੋਏਗੀ ਜੀ ਕਈਆਂ ਨੇ। ਉਹਦੇ ਵਿੱਚ ਸੁਭਾਅ ਵੇਖਿਆ ਤੇ ਬੜੀ ਖੁਸ਼ੀ ਹੋਈ ਜੀ, ਪੂਰੇ ਯਤਨ ਕੀਤੇ, ਸਾਰੀਆਂ ਥਾਵਾਂ ਤੇ ਗਏ ਜੀ। ਕਿਸੇ ਨੇ ਗੁਰੂ ਅਰਜਨ ਦੇਵ ਸਾਹਿਬ ਦਾ ਪਤਾ ਦੱਸਿਆ ਸੀਗਾ ਜੀ ਇਹਨਾਂ ਨੂੰ, ਚਲੋ ਪਤਾ ਆ ਤੇ ਗਏ ਜੀ ਸ਼ਹਿਰ 'ਚ, ਪਰ ਹੁਣ ਕਰਨ ਕੀ ਜੀ? ਤੇ ਸਾਧ ਸੰਗਤ ਜੀ ਬੀਬੀ ਰਜਨੀ ਜੀ ਇਸ ਅਸਥਾਨ ਤੇ ਆਪਣੇ ਕੋੜੀ ਪਤੀ ਨੂੰ ਲੈ ਆਏ। ਗੱਜ ਕੇ ਆਖੋ ਵਾਹਿਗੁਰੂ। ਛੇਵੇਂ ਪਾਤਸ਼ਾਹ ਖੁਦ ਕਥਾ ਸੁਣਾ ਰਹੇ, ਕਹਿਣ ਲੱਗੇ ਉਹ ਜਿਹੜੀ ਰਜਨੀ ਸੀ ਉਹ ਆਪਣੇ ਪਤੀ ਨੂੰ ਇਸ ਅਸਥਾਨ ਤੇ ਲੈ ਆਈ ਤੇ ਆਪ ਮੰਗਣ ਚਲੇਗੀ ਜੀ ਕਿਤੇ। ਗੱਜ ਕੇ ਆਖੋ ਵਾਹਿਗੁਰੂ। ਤੇ ਮੰਗਣ ਕਿੱਥੋਂ ਆਏ ਜੀ? ਇੱਥੋਂ 5 ਮਿੰਟਾਂ ਦਾ ਰਾਹ ਨਹੀਂ ਹੈਗਾ ਜੀ, ਤੁੰਗ ਪਿੰਡ ਦਾ ਜੀ। ਹਾਂਜੀ, 5 ਮਿੰਟਾਂ ਦਾ ਰਾਹ ਵੀ ਨਹੀਂ ਹੈਗਾ। ਆ ਇੱਕ ਸੜਕ ਪਾਰ ਕਰੋ ਤੇ ਦੂਜੀ ਸੜਕ ਤੁੰਗ ਪਿੰਡ ਦੀ ਆ ਜਾਂਦੀ ਸੀ। ਉੱਥੋਂ ਆਪਣੇ ਪਤੀ ਨੂੰ ਬਿਠਾ ਕੇ ਨਾ ਜੀ ਇੱਥੇ ਤੁੰਗ ਪਿੰਡ ਬੀਬੀ ਰਜਨੀ ਜੀ ਆਏ ਸੀਗੇ ਪ੍ਰਸ਼ਾਦਾ ਮੰਗਣ। ਹਾਂਜੀ,
ਬਾਇਸ ਕੋ ਪਿਖ ਕੁਸ਼ਟੀ ਗਿਰਿਓ,
ਹਾਂਜੀ,
ਜਲ ਮੱਜਨ ਤੇ ਭਾ ਤਨ ਹਰਿਓ।
ਤੇ ਗੁਰਮੁਖੋ, ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਆਪ ਕਹਿ ਰਹੇ, ਹੁਣ ਗੁਰੂ ਸਾਹਿਬ ਤੇ ਕਹਿ ਰਹੇ ਤੇ ਸਾਡੇ ਬੰਦੇ ਨੀਚ ਸੁਣਦੇ ਇਹੋ ਜਿਹੀਆਂ ਗੱਲਾਂ ਜੀ। ਛੇਵੇਂ ਪਾਤਸ਼ਾਹ ਖੁਦ ਕਹਿੰਦੇ, ਮਹਾਰਾਜ ਕਹਿੰਦੇ, ਭਾਈ ਉਹ ਜਿਹੜਾ ਕੋੜੀ ਪਤੀ ਸੀ ਨਾ ਉਹ ਇਸ ਲਾਗੇ ਛੱਪੜੀ ਸੀ ਇਹ ਉਸ ਸਮੇਂ, ਉਹਨੇ ਵੇਖਿਆ ਕਾਂ ਆਉਂਦੇ ਨੇ ਚੁੱਭਾ ਮਾਰਦੇ ਤੇ ਹੰਸ ਬਣ ਬਣ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਉਹ ਇਹ ਗੱਲ ਲਿਖਦੇ ਜੀ, ਭਾਈ ਵਾਹਿਗੁਰੂ ਗੁਰੂ ਸਾਹਿਬ ਕਹਿ ਰਹੇ ਨੇ, ਬਾਇਸ ਕੋ ਪਿਖ ਕੁਸ਼ਟੀ ਗਿਰਿਓ, ਜਲ ਮੱਜਣ ਤੇ ਭਾਤਨ ਹਰਿਓ। ਉਹਨੇ ਵੇਖਿਆ ਵੀ ਇੱਥੇ ਤੇ ਇਸ ਪਾਣੀ 'ਚ ਤਾਕਤ ਹੈਗੀ ਹੈ ਕੋਈ ਜੀ, ਇਸ ਪਾਣੀ 'ਚ ਕੋਈ ਨਾ ਕੋਈ ਜਾਦੂ ਹੀ ਸ਼ਕਤੀ ਹੈਗੀ ਹੈ। ਕਹਿਣ ਲੱਗੇ ਜਦੋਂ ਉਹਨੇ ਕਾਵਾਂ ਨੂੰ ਵੇਖਿਆ ਵੀ ਕਾਂ ਹੰਸ ਬਣਦੇ ਜਾਂਦੇ, ਆਪਣੇ ਆਪ ਨੂੰ ਰੇੜਿਆ ਉਹਨੇ, ਕਹਿਣ ਲੱਗੇ ਹਾਂਜੀ ਆਪ ਗਿਰਿਓ, ਆਪਣੇ ਆਪ ਨੂੰ ਰੇੜਿਆ। ਤੁਰ ਤੇ ਸਕਦਾ ਨਹੀਂ ਸੀ ਤੇ ਨਾ ਬੋਲ ਸਕਦੇ ਸਨ ਜੀ, ਆਪਣੇ ਆਪ ਨੂੰ ਰੇੜਿਆ ਤੇ ਉਦੋਂ ਕਿਹੜੀਆਂ ਪੌੜੀਆਂ ਬਣੀਆਂ ਸਨ। ਗੱਜ ਕੇ ਆਖੋ ਵਾਹਿਗੁਰੂ। ਬਸ ਬੇਰੀ ਸੀ ਜਿਹੜੀ ਲਮਕੀ ਹੋਈ ਸੀਗੀ ਜੀ। ਹਾਂਜੀ, ਤੇ ਟੋਇਆ ਜਾਤ ਸੀ ਉਸ ਸਮੇਂ ਜੀ, ਥੋੜ੍ਹਾ ਬਹੁਤਾ ਮਾੜਾ ਜਿਹਾ ਹੱਥ ਉਹਨੂੰ ਪਾਇਆ ਜੀ ਬੇਰੀ ਨੂੰ, ਆਪਣੇ ਆਪ ਨੂੰ ਰੇੜਦੇ ਰੇੜਦੇ ਜਾ ਸਰੋਵਰ 'ਚ ਡਿੱਗੇ ਜੀ। ਗੱਜ ਕੇ ਆਖੋ ਵਾਹਿਗੁਰੂ, ਜਾ ਸਰੋਵਰ ਵਿੱਚ ਡਿੱਗੇ ਜੀ। ਹਾਂਜੀ,
ਆਏ ਪਿਖਿਓ ਪ੍ਰਤੀਤ ਨਾ ਧਰੇ,
ਜਲ ਮੱਜਣ ਤੇ ਭਾਤਨ ਹਰਿਓ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਸਿੱਖੋ, ਉਹ ਕੋੜੀ ਜਿਉਂ ਹੀ ਜਲ ਵਿੱਚ ਗਿਆ ਉਹਦਾ ਕੋੜ ਉਸੇ ਸਮੇਂ ਠੀਕ ਹੋ ਗਿਆ ਸਾਰਾ ਜੀ। ਹਾਂਜੀ, ਹੁਣ ਇਹਨੂੰ ਕੋਈ ਡਾਕਟਰ ਕੀ ਆਖੇਗਾ ਜੀ। ਹਾਂਜੀ, ਇਹ ਗੁਰੂ ਰਾਮਦਾਸ ਜੀ ਦੇ ਅਸਥਾਨ ਦਾ ਪ੍ਰਤਾਪ ਹੈ। ਹੱਥ ਜੋੜ ਕੇ ਗੱਜ ਕੇ ਆਖੋ, ਧੰਨ ਗੁਰੂ ਰਾਮਦਾਸ ਸਾਹਿਬ ਜੀ,
ਧੰਨ ਗੁਰੂ ਰਾਮਦਾਸ ਸਾਹਿਬ
ਜੀ। ਬਾਹਰੋਂ ਆਉਣ ਵਾਲੇ ਤੇ ਇਸ਼ਨਾਨ ਕਰ ਲੈਂਦੇ ਜੀ, ਤੇ ਸ਼ਹਿਰ ਦੀ ਜਿਹੜੀ ਫੌਜ ਹੈ ਇਹ ਘੱਟ ਇਸ਼ਨਾਨ ਕਰਦੀ ਤੀ। ਹਾਂਜੀ, ਇਹਨਾਂ ਨੂੰ ਨਹੀਂ ਕੋਈ ਮਤਲਬ ਹੈਗਾ ਵੀ ਸਰੋਵਰ 'ਚ ਇਸ਼ਨਾਨ ਕਰਨਾ ਚਾਹੀਦਾ। ਬਾਹਰੋਂ ਸਗੋਂ ਆ ਕੇ ਨਾ ਜੀ, ਅਤੇ ਉਦਣ ਫੋਨ 'ਤੇ ਦੱਸਣ ਦਿਓ, ਕਹਿੰਦੇ ਜਦੋਂ ਉਹਨੇ 5 ਸਰੋਵਰਾਂ 'ਚੋਂ ਇਸ਼ਨਾਨ ਕਰਕੇ ਜਾਂਦੇ ਜੀ ਉਹ। ਹਾਂਜੀ, ਅਤੇ ਸ਼ਹਿਰ ਵਾਲਿਆਂ ਨੂੰ ਤਾਂ ਚੰਗੀ ਤਰ੍ਹਾਂ ਪਤਾ ਵੀ ਨਹੀਂ ਵੀ 5 ਸਰੋਵਰ ਕਿੱਥੇ ਕਿੱਥੇ ਹੈਗੇ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਬਸ ਜਲ ਵਿੱਚ ਪ੍ਰਵੇਸ਼ ਕੀਤਾ ਅਤੇ ਕੋੜੀ ਦਾ ਕੋੜ ਦੂਰ ਹੋ ਗਿਆ। ਹਾਂਜੀ,
ਆਏ ਪਿਖਿਓ ਪ੍ਰਤੀਤ ਨਾ ਧਰੈ,
ਉਹਦੇ ਤੋਂ ਬਾਅਦ ਆਏ ਪਿਖਿਓ ਪ੍ਰਤੀਤ ਨਾ ਧਰੈ। ਹਾਂਜੀ, ਕਰਦਿਆਂ ਕਰਦਿਆਂ ਉਹਨੇ ਸਾਰਾ ਸਰੀਰ ਦਾ ਹੀ ਕੋੜ ਦੂਰ ਹੋ ਗਿਆ ਜੀ। ਅਤੇ ਇਹ ਵੀ ਗੱਲ ਮਹਾਰਾਜ ਨੇ ਤਾਂ ਕਿਤੇ ਨਹੀਂ ਲਿਖੀ ਵੀ ਉਹਨੇ ਹੱਥ ਬਿਛਾ ਲਿਆ ਜੀ, ਉਹਨੇ ਆਪਣੇ ਹੱਥ ਦਾ ਕੋੜ ਵੀ ਦੂਰ ਕੀਤਾ। ਬੀਬੀ ਰਜਨੀ ਜੀ ਜਦੋਂ ਇੱਥੋਂ ਪ੍ਰਸ਼ਾਦਾ ਮੰਗ ਕੇ ਗਏ ਨਾ ਜੀ, ਅਤੇ ਉਹਨਾਂ ਵੇਖਿਆ ਵੀ ਉੱਥੇ ਤਾਂ ਕੋਈ ਹੋਰ ਹੀ ਬੰਦਾ ਬੈਠਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਜਿਨ੍ਹਾਂ ਦੇ ਪੱਲੇ ਵਾਹਿਗੁਰੂ ਜੀ ਦਾ ਨਾਮ ਹੈ, ਜਿਨ੍ਹਾਂ ਉੱਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ, ਜਿਹੜੇ ਸੰਗਤ ਕਰਦੇ ਨੇ ਸੱਚ ਬੋਲਣ ਵਾਲੇ ਨੇ, ਉਹਨਾਂ ਨੂੰ ਕੋੜੀ ਵੀ ਮਿਲਣ ਅਤੇ ਉਹਨਾਂ ਦੇ ਕੋੜ ਵੀ ਠੀਕ ਹੋ ਜਾਂਦੇ ਜੀ। ਹਾਂਜੀ, ਦੁਨੀ ਚੰਦ ਨੇ ਤਾਂ ਇਹੋ ਹੀ ਕੀਤਾ ਸੀ ਨਾ ਵੀ ਕੋੜੀ ਪੱਲੇ ਬੰਨ ਦਿਓ, ਆਪੇ ਸਾਰੀ ਉਮਰ ਪਛਤਾਉਂਦੀ ਰਹੇਗੀ। ਅਤੇ ਇੱਕ ਗੱਲ ਦੁਨੀ ਚੰਦ ਕਹਿੰਦਾ ਸੀ, ਤੈਨੂੰ ਆਪਣੇ ਮਹਿਲ 'ਚ ਤਾਂ ਵਾੜਾਂਗਾ ਜੇ ਤੂੰ ਇਹ ਕਹੇਂਗੇ ਵੀ ਪਿਤਾ ਜੀ ਮੈਂ ਤੁਹਾਡਾ ਦਿੱਤਾ ਖਾਂਦੀ ਹੈ। ਅਤੇ ਬੀਬੀ ਰਜਨੀ ਜੀ ਕਹਿੰਦੇ ਸਨ, ਸਾਰੀ ਉਮਰ ਕੋੜੀ ਨਾ ਕੱਟਾਂਗੀ ਪਰ ਇਹ ਨਹੀਂ ਆਖਾਂਗੀ ਵੀ ਤੁਹਾਡਾ ਦਿੱਤਾ ਖਾਂਦੀ ਆ, ਇਹੋ ਹੀ ਆਖਾਂਗੀ ਵੀ ਰੱਬ ਦਾ ਹੀ ਦਿੱਤਾ ਖਾਂਦੀ ਆ ਤੇ ਰੱਬ ਦਾ ਦਿੱਤਾ ਹੀ ਤੁਸੀਂ ਖਾ ਰਹੇ ਹੋ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਵੀ ਸਾਰੇ ਆਖੀਏ, ਤੂੰ ਦਾਤਾ ਦਾਤਾਰ, ਤੂੰ ਦਾਤਾ ਦਾਤਾਰ, ਤੂੰ ਦਾਤਾ
ਦਾਤਾਰ, ਤੂੰ ਦਾਤਾ ਦਾਤਾਰ,
ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ
ਖਾਵਣਾ, ਤੇਰਾ ਦਿੱਤਾ ਖਾਵਣਾ,
ਦਿੱਤਾ ਰੱਬ ਦਾ ਖਾ ਰਹੇ ਹਾਂ ਜੀ। ਤੇ ਬੋਲਦੇ ਬੜੀ ਹੌਲੀ ਆਂਦੀ ਅਸੀਂ, हाँ जी वाहेगुरू जी का दिता खा रहे हैं तो वाहेगुरू जी का शुक्र भी करो। गज के आखो तेरा दिता खावना, तेरा दिता खावना,
तेरा दिता खावना, तेरा दिता खावना।
हुण जदों बीबी रजनी जी आए वापस जी, महाराज गुरु छेवें पातशाह कहन लगे उहदा घर वाला तो नौ बरनों ठीक होया पिया सी, ते विश्वास नहीं होया भी ये मेरा ही पति है जी। गज के आखो वाहेगुरु, हुण आपे ही तुसी हिसाब लाओ भी किड्डी माड़ी हालत होएगी कोर्ट दे समय दी। हाँ जी जड़ा पति ठीक हो गया तो विश्वास ही ना होवे जी। हाँ जी आए पिख्यो प्रतीत ना तरह, हाँ जी
अपर पुरख एह शंका करै,
ते बेबी रजनी जी नूं एह शक हो गया इन्हां इन्हें मेरा पति मारता ते कोई होर बंदा आके बह गया उहदी थां ते, जिहड़ा कहिंदा भी मैं इत्थों इशनान करके ठीक हो गया, ਇਹ ਕੋਈ ਹੋਰ ਬੰਦਾ ਹੈ। ਹਾਂਜੀ
ਸ਼੍ਰੀ ਸਤਿਗੁਰ ਜੀ ਨਿਕਟ ਸਿਧਾਰੀ,
ਤੇ ਕਰਦਿਆਂ ਕਿਸੇ ਨੇ ਵੇਖ ਲਿਆ ਵੀ ਇਹ ਤੇ ਲੜਨ ਦੇ ਨੇ, ਉਹ ਬਥੇਰਾ ਆਖੇ ਰਜਨੀ ਮੈਂ ਤੇਰਾ ਪਤੀ ਹਾਂ। ਰਜਨੀ ਜੀ ਕਹਿਣ ਨੇੜੇ ਨਾ ਹੀ ਪਾਪੀਆ ਤੂੰ ਮੇਰੇ ਪਤੀ ਨੂੰ ਮਾਰਤਾ। ਕਰਦਿਆਂ ਲੜਾਈ ਕਿਸੇ ਨੇ ਵੇਖ ਲਈ ਜੀ, ਤੇ ਉਹਨੇ ਗੁਰੂ ਅਰਜਨ ਸਾਹਿਬ ਨੂੰ ਦੱਸ ਦਿੱਤਾ ਜੀ। ਇਹਨਾਂ ਨੂੰ ਵੀ ਗੁਰੂ ਅਰਜਨ ਸਾਹਿਬ ਦੇ ਕੋਲ ਲੈ ਕੇ ਜੀ, ਤੇ ਗੁਰੂ ਛੇਵੇਂ ਪਾਤਸ਼ਾਹ ਕਹਿ ਰਹੇ ਨੇ ਉਸ ਥਮੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸੰਤੋਖ ਸਰ ਸਾਹਿਬ ਵਾਲੇ ਅਸਥਾਨ ਤੇ ਸਨ ਜੀ। ਗੱਜ ਕੇ ਆਖੋ ਵਾਹਿਗੁਰੂ, ਸੰਤੋਖ ਸਰ ਸਾਹਿਬ ਵਾਲਾ ਅਸਥਾਨ ਤੁਸੀਂ ਦਰਸ਼ਨ ਕੀਤੇ ਨੇ ਸਾਰਿਆਂ ਨੇ। ਮਹਾਰਾਜ ਉਦੋਂ ਸੰਤੋਖ ਸਰ ਸਾਹਿਬ ਸਨ ਜੀ, ਤੇ ਬੇਬੇ ਰਜਨੀ ਜੀ ਉਸ ਪੁਰਸ਼ ਨਾਲ ਜਿਹਨੂੰ ਪਤੀ ਮੰਨਣ ਲਈ ਤਿਆਰ ਨਹੀਂ ਹੈਗੇ ਜੀ, ਉਹਦੇ ਨਾਲ ਸੰਤੋਖ ਸਰ ਸਾਹਿਬ ਪਹੁੰਚ ਗਏ ਜੀ। ਹਾਂਜੀ
ਸਗਰੀ ਗਾਥਾ ਦੋਹਨ ਉਚਾਰੀ,
ਤੇ ਦੋਵਾਂ ਨੇ ਆਪਣੀ ਗਾਥਾ ਦੱਸੀ ਜੀ। ਬੇਬੀ ਰਜਨੀ ਜੀ ਨੇ ਆਪਣੇ ਪਤੀ ਦੀ ਬਾਪ ਦੀ ਗੱਲ ਦੱਸੀ ਵੀ ਕਿਵੇਂ ਉਹਨੇ ਮੇਰਾ ਕੋੜੀ ਨਾਲ ਵਿਆਹ ਕਰਾਇਆ, ਉਹ ਕਹਿੰਦਾ ਵੀ ਕੋੜੀ ਮੈਂ ਹੀ ਹਾਂ, ਤੇ ਬੀਬੀ ਰਜਨੀ ਜੀ ਮੰਨਣ ਨੂੰ ਤਿਆਰ ਨਹੀਂ ਸਨ। ਗੁਰੂ ਸਾਹਿਬ ਨੇ ਦੋਵਾਂ ਦੀ ਗੱਲ ਸੁਣੀ ਜੀ। ਹਾਂਜੀ
ਸੁਣ ਪ੍ਰਸੰਨ ਹੋਏ ਗੁਰ ਤਬ ਕਹਾ,
ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦਾ ਕਰਨ ਤੇ ਉਹ ਝਗੜਾ ਹੀ ਦਏ ਹੈਗੇ ਜੀ, ਤੇ ਮਹਾਰਾਜ ਉਹਨਾਂ ਦਾ ਝਗੜਾ ਸੁਣ ਕੇ ਖੁਸ਼ ਹੋ ਗਏ ਜੀ। ਗੱਜ ਕੇ ਆਖੋ ਵਾਹਿਗੁਰੂ, ਤੇ ਮਹਾਰਾਜ ਨੇ ਖੁਸ਼ ਹੋ ਕੇ ਨਾ ਜੀ ਇਸ ਤਰ੍ਹਾਂ ਦੇ ਬਚਨ ਕਹੇ,
ਤੇਰੋ ਪਤੀ ਇਹ ਕੁਸ਼ਟੀ ਆਹਾ।
ਮਹਾਰਾਜ ਕਹਿਣ ਲੱਗੇ ਰਜਨੀ ਜੀ ਨੂੰ, ਗੁਰੂ ਅਰਜਨ ਦੇਵ ਸਾਹਿਬ, ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ।
ਗੁਰੂ ਅਰਜਨ ਦੇਵ
ਗੁਰੂ ਅਰਜਨ ਸਾਹਿਬ ਕਹਿਣ ਲੱਗੇ ਰਜਨੀ ਇਹ ਕੋੜੀ ਤੇਰਾ ਹੀ ਪਤੀ ਸੀ। ਕਹਿਣ ਲੱਗੇ ਇਹ ਜਿਹੜਾ ਪਤੀ ਹੈ ਨਾ ਪਹਿਲਾਂ ਕੋੜੀ ਸੀ। ਕਹਿਣ ਲੱਗੇ ਪਰਮੇਸ਼ਰ ਦਾ ਭਾਣਾ ਮਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ, ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਇਹ ਤੇਰਾ ਹੀ ਪਤੀ ਹੈ। ਕਹਿਣ ਲੱਗੇ ਹਾਂਜੀ
ਚੱਲ ਹਮਕੋ ਸੋ ਥਾਨ ਦਿਖਾਓ,
ਤੁਸੀਂ ਸਾਨੂੰ ਚੱਲੋ ਤੇ ਉਹ ਅਸਥਾਨ ਵਿਖਾਓ ਜਿੱਥੇ ਤੇਰੇ ਪਤੀ ਦਾ ਕੋੜ ਠੀਕ ਹੋਇਆ। ਹਾਂਜੀ
ਮਨ ਬਾਂਸ਼ਤ ਬਾਰਹਮ ਤੇ ਪਾਵੋ,
ਜੋ ਚਾਹੀਦਾ ਹੋਰ ਦੱਸੋ। ਕਹਿਣ ਲੱਗੇ ਹੋਰ ਕੀ ਚਾਹੀਦਾ ਤੁਹਾਨੂੰ? ਗੱਜ ਕੇ ਆਖੋ ਵਾਹਿਗੁਰੂ, ਬਸ ਰੱਬੀ ਪੁਰਸ਼ਾਂ ਤੇ ਜਦੋਂ ਮਿਹਰ ਹੋਣੀ ਹੁੰਦੀ ਤੇ ਪੂਰੀ ਪੂਰੀ ਹੋ ਜਾਂਦੀ ਜੀ। ਬੇਬੇ ਰਜਨੀ ਤੇ ਪੂਰੀ ਪੂਰੀ ਕਿਰਪਾ ਹੋ ਗਈ ਜੀ। ਗੁਰੂ ਅਰਜਨ ਸਾਹਿਬ ਕਹਿੰਦੇ ਇੱਕ ਤੇ ਸਾਨੂੰ ਉਹ ਅਸਥਾਨ ਵਿਖਾਓ ਤੇ ਦੂਜਾ ਹੋਰ ਮੰਗੋ ਕੀ ਮੰਗਣਾ ਚ। ਕਹਿਣ ਲੱਗੇ ਹਾਂਜੀ
ਆਏ ਸੰਗਲੇ ਗੁਰ ਕੋ ਇਹਾ,
ਹਾਂਜੀ
ਕਰਿਓ ਬਿਲੋਕਨ ਤੀਰਥ ਮਹਾ,
ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਸੰਗਤ ਜੀ, ਫਿਰ ਬੀਬੀ ਰਜਨੀ ਆਪਣੇ ਪਤੀ ਨੂੰ ਆਪਣੇ ਪਤੀ ਦੇ ਨਾਲ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਇਸ ਅਸਥਾਨ ਤੇ ਆਏ ਜੀ। ਦੱਸਿਆ ਮਹਾਰਾਜ ਇਹ ਉਹ ਅਸਥਾਨ ਸੀ, ਉਸ ਦਿਨ ਤੋਂ ਬਾਅਦ ਇਹ ਅਸਥਾਨ ਪ੍ਰਗਟ ਹੋਇਆ। ਗੱਜ ਕੇ ਆਖੋ ਵਾਹਿਗੁਰੂ, ਤੇ ਗੁਰੂ ਸਾਹਿਬ ਨੇ ਬੇਰੀ ਦੇ ਦਰਸ਼ਨ ਕਰਕੇ ਆਖਿਆ, ਕਹਿਣ ਲੱਗੇ ਬੇਰੀ ਵੀ ਦੁੱਖ ਭੰਜਨੀ ਬੇਰੀ ਹੈ। ਕਹਿਣ ਲੱਗੇ ਹਾਂਜੀ
ਬਦਰੀ ਕੋ ਦੁੱਖ ਭੰਜਨ ਨਾਮ,
ਵੇਖ ਲਓ ਉਸ ਦਿਨ ਤੋਂ ਬੇਰੀ ਦਾ ਨਾਮ ਕੀ ਰੱਖਿਆ ਜੀ, ਦੁੱਖ ਭੰਜਨ। ਗੱਜ ਕੇ ਆਖੋ ਵਾਹਿਗੁਰੂ, ਜਿੱਥੇ ਆ ਕੇ ਦੁੱਖ ਦੂਰ ਹੋ ਜਾਣ ਜੀ। ਹਾਂਜੀ
ਸ਼੍ਰੀ ਗੁਰ ਪਿਤ ਰਾਖਿਓ ਅਭਿਰਾਮ,
ਤੇ ਗੁਰੂ ਕਹਿਣ ਲੱਗੇ ਸਾਡੇ ਪਿਤਾ ਜੀ ਨੇ, ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ, ਕਹਿਣ ਲੱਗੇ ਸਾਡੇ ਪਿਤਾ ਜੀ ਨੇ, ਗੁਰੂ ਅਰਜਨ ਸਾਹਿਬ ਨੇ ਇਸ ਥਾਂ ਦਾ ਨਾਂ ਦੁੱਖ ਭੰਜਨੀ ਬੇਰੀ ਰੱਖਿਆ ਸੀ। ਗੱਜ ਕੇ ਆਖੋ ਵਾਹਿਗੁਰੂ, ਤੇ ਜਿੰਨੇ ਕੁ ਆਪਾਂ ਕਥਾ ਸੁਣ ਰਹੇ ਹਾਂ, ਚਲੋ ਜਿੰਨਿਆਂ ਕੁ ਦੀ ਪਹੁੰਚ ਹੈ, ਤੇ ਮੇਰੀ ਬੇਨਤੀ ਹੈ ਵੀ ਦੋ ਤਿੰਨ ਦਿਨਾਂ ਵਿੱਚ ਜਾ ਕੇ ਇਸ਼ਨਾਨ ਜ਼ਰੂਰ ਕਰਕੇ ਆਈਏ ਜੀ ਉੱਥੇ ਜੀ। ਹਾਂਜੀ ਸਾਡੇ ਕੋਲ 10 ਮਿੰਟਾਂ ਦਾ ਰਾਹ ਨਹੀਂ ਹੈਗਾ ਜੀ ਸਾਰਾ ਜੀ, ਅਤੇ ਇੰਨੇ ਮਹਾਨ ਅਸਥਾਨ ਹੈ ਅਤੇ ਆਪਾਂ ਪਰਵਾਹ ਹੀ ਨਹੀਂ ਕਰਦੇ ਜੀ ਉਸ ਅਸਥਾਨਾਂ ਦੀ। ਹਾਂਜੀ
ਕਰਵਾਈ ਪਾਕੀ ਸੋ ਪਾਨ, ਸ਼੍ਰੀ ਹਰਿਮੰਦਰ ਬੀਚ ਮਹਾਨ, ਕੁਸ਼ਟ ਤ੍ਰਿਆ ਕੇ ਜਾਚਿਓ ਬਰਕੋ।
ਸੱਚੇ ਪਾਤਸ਼ਾਹ ਨੇ ਫਿਰ ਇੱਥੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਰੋਵਰ ਗੁਰੂ ਅਰਜਨ ਸਾਹਿਬ ਨੇ ਵੱਡਾ ਬਣਵਾਇਆ ਜੀ, ਉਹਦੇ ਵਿੱਚ ਪੌੜੀਆਂ ਬਣਵਾਈਆਂ ਪੱਕੀਆਂ, ਉਹਦੇ ਵਿੱਚ ਆਹ ਜਿਹੜਾ ਹਰਿਮੰਦਰ ਸਾਹਮਣੇ ਦੇਖ ਰਹੇ ਹੋ ਇਹ ਗੁਰੂ ਜੀ ਨੇ ਆਪ ਬਣਵਾਇਆ ਜੀ। ਅਤੇ ਪਰ ਗੁਰੂ ਅਰਜਨ ਸਾਹਿਬ ਨੇ ਉਸ ਇਸਤਰੀ ਨੂੰ ਕਿਹਾ ਸੀ ਵੀ ਕੁਛ ਮੰਗ ਲਾ, ਗੱਦ ਕੇ ਆਖੋ ਵਾਹਿਗੁਰੂ। ਬੀਬੀ ਰਜਨੀ ਜੀ ਨੂੰ ਆਖਿਆ ਸੀ ਕੁਛ ਮੰਗ ਲਾ, ਤੇ ਬੀਬੀ ਰਜਨੀ ਜੀ ਨੇ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਫਿਰ ਬੇਨਤੀ ਕੀਤੀ। ਹਾਂਜੀ,
ਪ੍ਰਭ ਜੀ ਦੇਹੋ ਸਮਾਜ ਸਭ ਘਰ ਕੋ।
ਹੇ ਸੱਚੇ ਪਾਤਸ਼ਾਹ, ਗਰੀਬ ਨਵਾਜ, ਪਤੀ ਤੇ ਠੀਕ ਹੋ ਗਿਆ, ਇਹ ਕੋਈ ਕੰਮ ਕਾਰ ਕਰਦਾ ਨਹੀਂ ਮਹਾਰਾਜ, ਹੁਣੇ ਹੁਣੇ ਠੀਕ ਹੋਇਆ। ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਕੋਈ ਛੋਟਾ ਮੋਟਾ ਘਰ ਵੀ ਦੇ ਦਿਓ। ਗੱਦ ਕੇ ਆਖੋ ਵਾਹਿਗੁਰੂ ਮਹਾਰਾਜ, ਘਰ ਦੇ ਦਿਓ ਤਾਂ ਉਸ ਘਰ 'ਚ ਥੋੜ੍ਹਾ ਬਹੁਤਾ ਖਾਣ ਪੀਣ ਦਾ ਵੀ ਸਮਾਨ ਹੋਵੇ, ਰਹਿਣ ਬਸੇਰਾ ਹੋਵੇ ਜਿਸ ਘਰ ਵਿੱਚ। ਹਾਂਜੀ,
ਤਬ ਸਤਿਗੁਰ ਤ੍ਰਿਆ ਪਿਤਾ ਬੁਲਾਇਓ।
ਮਹਾਰਾਜ ਕਹਿਣ ਲੱਗੇ ਰਜਨੀ ਤੇਰਾ ਇਹ ਵੀ ਕਾਰਜ ਹੱਲ ਹੋ ਜਾਏਗਾ ਜੀ। ਹਾਂਜੀ, ਅਤੇ ਸੱਚੇ ਪਾਤਸ਼ਾਹ ਨੇ ਰਜਨੀ ਜੀ ਦੇ ਪਿਤਾ ਜੀ ਨੂੰ ਬੁਲਾਇਆ, ਦੁਨੀ ਚੰਦ ਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਸੁਨੇਹਾ ਕਲਿਆ ਪੱਟੀ ਜੀ, ਪੱਟੀ ਦੇ ਰਾਜੇ ਦੁਨੀ ਚੰਦ ਕੋਲ। ਦੁਨੀ ਚੰਦ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇੱਥੇ ਆਇਆ ਫਿਰ। ਹਾਂਜੀ,
ਪੱਟੀਪੁਰ ਜਿਨ ਰਾਜ ਕਮਾਇਓ।
ਤੇ ਬੜੀ ਦੁਨੀਆ ਵੀ ਉਹਦੇ ਨਾਲ ਆਈ, ਉਹ ਪੱਟੀ ਦਾ ਰਾਜਾ ਸੀਗਾ ਜੀ। ਹਾਂਜੀ,
ਨਿਕਟ ਬਿਠਾਏ ਪ੍ਰਸੰਗ ਸੁਣਾਵਾ।
ਹਾਂਜੀ,
ਪ੍ਰਤੀ ਬਤ ਤੇਰੀ ਸੁਤਾ ਕਮਾਵਾ।
ਤੇ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸੰਗਤ ਜੀ, ਦੁਨੀ ਚੰਦ ਰਾਜੇ ਦਾ ਮਾਣ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਹੀ ਦੂਰ ਹੋ ਗਿਆ ਜੀ, ਇੰਨੀ ਠੰਡ ਸੀਗੀ ਮਹਾਰਾਜ ਦੇ ਚਿਹਰੇ ਤੇ। ਹਾਂਜੀ, ਇਹ ਜਿਹੜੇ ਨਾਮ ਜਪਦੇ ਨਾ ਜੀ, ਇਹਨਾਂ ਦਾ ਚਿਹਰਾ ਵੇਖ ਵੇਖ ਹੀ ਠੰਡ ਪਈ ਜਾਏਗੀ ਜੀ। ਬਹੁਤ ਸਾਰੇ ਪੁਜਨੀਕ ਪੁਰਸ਼ਾਂ ਦੇ ਦਰਸ਼ਨ ਕੀਤੇ ਔਰ ਐਸਾ ਮਹਿਸੂਸ ਹੁੰਦਾ ਜੀ। ਹੁਣ ਕਹਿਣ ਲੱਗੇ ਮੋਰਾ ਮਾਣ ਤੇ ਮਹਾਰਾਜ ਦੇ ਦਰਸ਼ਨ ਕਰਕੇ ਦੂਰ ਹੋ ਗਿਆ, ਰਹਿੰਦੀ ਖੁੰਦੀ ਕਸਰ ਗੁਰੂ ਜੀ ਦੇ ਬਚਨਾਂ ਨੇ ਕੱਢ ਦਿੱਤੀ ਜੀ। ਮਹਾਰਾਜ ਗੁਰੂ ਅਰਜਨ ਸਾਹਿਬ ਨੇ ਦੁਨੀ ਚੰਦ ਨੂੰ ਆਖਿਆ, ਦੁਨੀ ਚੰਦ ਤੇਰੀ ਧੀ ਇਹਨੇ ਪਤੀ ਵਰਤਾ ਧਰਮ ਨਿਭਾਇਆ। ਗੱਜ ਕੇ ਆਖੋ ਵਾਹਿਗੁਰੂ, ਤੂੰ ਕੋੜੀ ਦੇ ਲੜ ਲਾਇਆ, ਇਹ ਕੋੜੀ ਦੇ ਲੜ ਹੀ ਲੱਗ ਗਈ। ਕਹਿਣ ਲੱਗੇ ਹਾਂਜੀ,
ਪਤ ਕੁਸ਼ਟੀ ਕੇ ਰਹਿ ਕਰ ਸੰਗ,
ਕੋੜੀ ਦੇ ਨਾਲ ਰਹੀ, ਆਪ ਉਹਦੀ ਸੇਵਾ ਕਰਦੀ ਰਹੀ ਤੇਰੀ ਧੀ। ਹਾਂਜੀ,
ਆਬੇ ਹੈ ਭਇਓ ਰੋਗ ਬਿਨ ਅੰਗ।
ਤੇ ਹੁਣ ਸੁਣ ਲਾ, ਤੂੰ ਤੇ ਆਪਣੇ ਵੱਲੋਂ ਬੁਰਾ ਹੀ ਕੀਤਾ ਸੀ, ਪਰ ਜਿਨ੍ਹਾਂ ਦਾ ਰੱਬ ਚੰਗਾ ਕਰੇ ਉਹਨਾਂ ਦਾ ਬੁਰਾ ਨਹੀਂ ਕੋਈ ਕਰ ਸਕਦਾ ਜੀ। ਅੱਜ ਕੇ ਆਖੋ ਵਾਹਿਗੁਰੂ। ਹਾਂਜੀ, ਜਿਹੜਾ ਰੱਬ ਸਵਾਰ ਰਿਹਾ ਹੋਵੇ ਕੋਈ ਕਿਵੇਂ ਉਹਦਾ ਬੁਰਾ ਕਰ ਸਕਦਾ ਜੀ। ਕਹਿਣ ਲੱਗੇ ਇਹਦਾ ਰੱਬ ਨੇ ਸਵਾਰ ਦਿੱਤਾ, ਪਰਮੇਸ਼ਰ ਨੇ ਸਵਾਰ ਦਿੱਤਾ, ਹੁਣ ਆ ਕੋੜੀ ਕੋੜੀ ਨਹੀਂ ਰਿਹਾ, ਇੱਕਦਮ ਠੀਕ ਹੋ ਗਿਆ ਅਤੇ ਅੱਜ ਤੋਂ ਬਾਅਦ ਤੇਰਾ ਜਵਾਈ ਹੈ। ਕਹਿਣ ਲੱਗੇ ਹੈ, ਹੁਣ ਵੇਖ ਲਓ ਕੋੜੀ ਨੂੰ ਸੰਗਤ ਹੋਣੀ ਸੀ ਬੀਬੀ ਰਜਨੀ ਜੀ ਦੀ, ਉਹਦਾ ਕੋੜ ਉਹਦੀ ਵੀ ਜ਼ਿੰਦਗੀ ਵਿਚਾਰੇ ਦੀ ਬਦਲ ਗਈ ਜੀ, ਹੈ ਉਹ ਰਾਜਕੁਮਾਰ ਬਣ ਗਿਆ ਜੀ ਪਿੱਛੋਂ। ਹਾਂਜੀ,
ਤੂੰ ਸੁਤਹੀਨ ਸੁਤਾ ਸੁਤ ਜਾਨ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸੁਣ ਤੇਰੇ ਘਰ ਕੋਈ ਪੁੱਤਰ ਨਹੀਂ ਹੈਗਾ ਤੇ ਅੱਜ ਤੋਂ ਬਾਅਦ ਇਹ ਜਵਾਈ ਪੁੱਤਰਾਂ ਵਰਗਾ ਹੀ ਹੈ। ਕਹਿਣ ਲੱਗੇ ਇਹਨੂੰ ਪੁੱਤਰ ਹੀ ਮੰਨ। ਕਹਿਣ ਲੱਗੇ ਹਾਂਜੀ,
ਦੇਹੋ ਰਾਜ ਅਬ ਬਿਨਸੈ ਪ੍ਰਾਨ।
ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਸੁਣ ਲਾ ਥੋੜੇ ਚਿਰ ਚ ਤੇਰੇ ਸਰੀਰ ਦਾ ਨਾਸ ਹੋ ਜਾਣਾ, ਆਪਣੇ ਹੁੰਦਿਆਂ ਹੁੰਦਿਆਂ ਰਜਨੀ ਦੇ ਪਤੀ ਨੂੰ ਰਾਜਾ ਬਣਾ ਦੇ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਲੋਕ ਪ੍ਰਲੋਕ ਸਭ ਕੁਝ ਸਹਿਲਾ ਹੋ ਗਿਆ ਜੀ, ਜਿਨ੍ਹਾਂ ਤੇ ਗੁਰੂ ਜੀ ਦੀ ਕਿਰਪਾ ਹੁੰਦੀ ਹੈ। ਵੇਖੋ ਕਿੱਥੇ ਕੋੜੀ ਜੀ, ਕੋਈ ਮੂੰਹ ਨਹੀਂ ਸੀ ਕਰਦਾ ਤੇ ਕਿਤੇ ਪੱਟੀ ਦਾ ਰਾਜਾ ਬਣਾ ਦਿੱਤਾ ਜੀ ਗੁਰੂ ਜੀ ਨੇ। ਹਾਂਜੀ, ਇਹਨੂੰ ਕਹਿੰਦੇ ਨੇ ਧੰਨ ਧੰਨ ਸਤਿਗੁਰੂ ਹਮਾਰਾ, ਸੱਚੇ ਪਾਤਸ਼ਾਹ ਧੰਨ ਨੇ ਜੀ ਸਾਡੇ। ਹਾਂਜੀ,
ਭਾਇਓ ਬ੍ਰਿਧ ਤਵ ਬੈਸ ਬਿਹਾਈ।
ਤੇ ਤੂੰ ਹੁਣ ਬਹੁਤ ਬੁੱਢਾ ਹੋ ਗਿਆ ਤੇ ਤੇਰੀ ਉਮਰ ਬਹੁਤ ਜ਼ਿਆਦਾ ਬਤੀਤ ਚੁੱਕੀ ਹੈ। ਹਾਂਜੀ,
ਲੇ ਗਮਨਿਓ ਅਬ ਸੰਗ ਜਵਾਈ।
ਆਪਣੀ ਉਮਰ ਕਹਿਣ ਲੱਗੇ ਹੁਣ ਜਿੰਨੀ ਤੇਰੀ ਸੀ ਤਕਰੀਬਨ ਬੀਤ ਚੁੱਕੀ ਹੈ, ਆਪਣਾ ਜਵਾਈ ਨਾਲ ਲੈ ਜਾ, ਤੈਨੂੰ ਆਪਣੇ ਤੋਂ ਬਾਅਦ ਰਾਜਾ ਬਣਾਉਣਾ। ਕਹਿਣ ਲੱਗੇ ਹਾਂਜੀ,
ਗੁਰ ਬਚ ਮਾਨਿਓ ਮ੍ਰਿਤ ਢਿੱਗ ਜਾਨੀ।
ਗੁਰੂ ਜੀ ਦਾ ਬਚਨ ਮੰਨ ਕੇ ਉਹ ਲੈ ਗਿਆ ਜੀ ਆਪਣੇ ਜਵਾਈ ਭਾਈ ਨੂੰ ਨਾਲ ਜੀ। ਹਾਂਜੀ, ਤੇ ਜਦੋਂ ਉਹਦਾ ਮੌਤ ਦਾ ਸਮਾਂ ਆਇਆ, ਉਹਨੇ ਗੁਰੂ ਜੀ ਦੇ ਬਚਨ ਨੂੰ ਚੇਤਾ ਕੀਤਾ ਜੀ। ਹਾਂਜੀ,
ਦੇਤ ਭਇਓ ਆਪਣੀ ਰਾਜਧਾਨੀ।
ਤੇ ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ,
ਫਿਰ ਆਖੋ ਜੀ
ਵਾਹਿਗੁਰੂ।
ਬਸ ਇਸ ਤਰ੍ਹਾਂ ਜੀਵਨ ਬਦਲਦਾ ਜੀ ਗੁਰੂ ਦੀ ਕਿਰਪਾ ਨਾਲ। ਇਸ ਤਰ੍ਹਾਂ ਜੀਵਨ ਬਦਲਦਾ। ਬੜੇ ਬੜੇ ਕੰਗਾਲ ਬੰਦੇ ਬਾਣੀ ਪੜ੍ਹਨ ਵਾਲੇ ਵੇਖਿਆ, ਅੱਜ ਰਾਜੇ ਹੀ ਬਣੇ ਪਏ ਜੀ। ਹਾਂਜੀ, ਉਹਨਾਂ ਨੂੰ ਕਮੀ ਕੋਈ ਨਹੀਂ ਦੀ, ਕੋਈ ਸੰਬੰਧ ਹੀ ਐਸੇ ਬਣ ਜਾਂਦੇ ਜੀ, ਉਹਨਾਂ ਦੀ ਕੰਗਾਲਤਾ ਗਰੀਬ ਨਵਾਜ ਸੱਚੇ ਪਾਤਸ਼ਾਹ ਖਿੰਨ ਵਿੱਚ ਦੂਰ ਕਰ ਦਿੰਦੇ ਜੀ। ਹੁਣ ਉਹਨੇ ਕਦੀ ਸੋਚਿਆ ਥੋੜ੍ਹੀ ਹੈਗਾ ਜੀ ਕੁੜੀ ਨੇ ਵੀ ਮੇਰਾ ਵਿਆਹ ਰਾਜਕੁਮਾਰੀ ਨਾਲ ਹੋਣਾ ਅਤੇ ਰਾਜਕੁਮਾਰੀ ਨੇ ਲਈ ਫਿਰਨਾ ਅਤੇ ਮੇਰਾ ਵੀ ਕੋੜ ਠੀਕ ਹੋ ਜਾਣਾ ਅਤੇ ਮੈਂ ਹੀ ਰਾਜਾ ਬਣ ਜਾਣਾ ਜੀ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਸੁਣੋ ਸਿੱਖੋ, ਉਹਦੇ ਤੋਂ ਬਾਅਦ ਕਹਿਣ ਲੱਗੇ ਰਾਜੇ ਨੇ ਆਪਣਾ ਸਰੀਰ ਛੱਡਣ ਵੇਲੇ ਉਹਨੂੰ ਰਾਜ ਭਾਗ ਦੇ ਦਿੱਤਾ ਕਹਿਣ ਲੱਗੇ, ਅਤੇ ਉਹ ਰਾਜਾ ਬਣ ਗਿਆ ਰਜਨੀ ਦਾ ਪਤੀ, ਅਤੇ ਰਜਨੀ ਫਿਰ ਰਾਣੀ ਦੀ ਰਾਣੀ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਅਤੇ ਜਿਹੜੀਆਂ ਪਹਿਲੀਆਂ ਛੇ ਸਨ ਜੀ, ਉਹ ਇਹੋ ਹੀ ਵੀ ਪਿਤਾ ਜੀ ਤੁਹਾਡਾ ਦਿੱਤਾ ਖਾਨੀਆ। ਹਾਂਜੀ, ਚਲੋ ਉਹਨਾਂ ਦੀ ਜ਼ਿੰਦਗੀ ਜਿਹੋ ਜਿਹੀ ਸੀ ਉਹੋ ਜਿਹੀ ਰਹੀ, ਪਰ ਰਜਨੀ ਨੂੰ ਵਾਹਿਗੁਰੂ ਨੇ ਫਿਰ ਰਾਣੀ ਬਣਾਇਆ ਜੀ। ਬਾਪੂ ਨੇ ਤਾਂ ਕਿਹਾ ਸੀ ਤੇਰੇ ਸਰੀਰ 'ਤੇ ਇਹੋ ਜਿਹਾ ਸਮਾਂ ਆਏਗਾ ਕੱਪੜੇ ਪਾਉਣ ਨੂੰ ਨਹੀਂ ਹੋਣਗੇ ਜੀ, ਪਰ ਵਾਹਿਗੁਰੂ ਨੇ ਫਿਰ ਰਾਣੀ ਬਣਾ ਦਿੱਤਾ ਜੀ। ਇਹਨੂੰ ਕਹਿੰਦੇ ਜਿਹਨੂੰ ਰੱਬ ਦਵੇ, ਗੱਜ ਕੇ ਆਖੋ ਵਾਹਿਗੁਰੂ, ਜਿਹਨਾਂ 'ਤੇ ਗੁਰੂ ਜੀ ਦੀ ਕਿਰਪਾ ਹੋ ਜੇ, ਜਿਹਨਾਂ 'ਤੇ ਗੁਰੂ ਜੀ ਦੀ ਬਖਸ਼ਿਸ਼ ਹੋ ਜੇ। ਹਾਂਜੀ,
ਯਾਂ ਤੇ ਭਾਨਾ ਸੁਣਦੈ ਕਾਨ,
ਹਾਂਜੀ
ਮਹਿਮਾ ਮਹਾ ਸੁਧਾ ਸਰ ਜਾਨ।
ਤੇ ਮਿੰਟ ਪੰਜ ਰਹਿ ਗਏ, ਬੜੇ ਪ੍ਰੇਮ ਨਾਲ ਹੁਣ ਸੁਣ ਲਿਓ ਸਾਰੀ ਕਥਾ। ਭਾਈ ਭਾਨਾ ਜੀ ਬਾਬਾ ਬੁੱਢਾ ਜੀ ਦੇ ਪੁੱਤਰ ਛੇਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਸੱਚੇ ਪਾਤਸ਼ਾਹ, ਫਿਰ ਤੇ ਸਰੋਵਰ ਬੜੀ ਮਹਿਮਾ ਵਾਲਾ ਹੈ ਮਹਾਰਾਜ। ਹਾਂਜੀ,
ਗੰਗ ਜਮਨ ਸਰਸੁਤ ਕੁਰਖੇਤ,
ਹਾਂਜੀ
ਕਾਂਸ਼ੀ ਅਰ ਪ੍ਰਯਾਗ ਸਮੇਤ।
ਛੇਵੇਂ ਪਾਤਸ਼ਾਹ ਕਹਿੰਦੇ ਹਾਂ ਇਹ ਸਰੋਵਰ ਬੜੀ ਮਹਿਮਾ ਵਾਲਾ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਗੰਗਾ ਜਮਨਾ ਸਰਸਵਤੀ, ਫਿਰ ਕੁਰਕਸ਼ੇਤਰ ਦਾ ਤੀਰਥ ਵੀ ਬੜਾ ਮੰਨਿਆ ਜਾਂਦਾ ਜੀ, ਕਾਂਸ਼ੀ ਨੂੰ ਬੜਾ ਵੱਡਾ ਤੀਰਥ ਮੰਨਿਆ ਜਾਂਦਾ ਜੀ, ਪ੍ਰਯਾਗ ਰਾਜ ਅਲਾਹਾਬਾਦ ਉਹਨੂੰ ਬੜਾ ਵੱਡਾ ਤੀਰਥ ਮੰਨਿਆ ਜਾਂਦਾ। ਹਾਂਜੀ,
ਨਈ ਮਖਾਰ ਬ੍ਰਿੰਦਾਵਨ ਮਥੁਰਾ,
ਤੇ ਨਈ ਮਖਾਰ ਸੀਤਾਪੁਰ ਵਿੱਚ ਇੱਕ ਪਾਸੇ ਹੈ ਜੀ, ਉਹਨੂੰ ਬੜਾ ਵੱਡਾ ਹਿੰਦੂ ਵੀਰ ਤੀਰਥ ਮੰਨਦੇ, ਮਥੁਰਾ ਨੂੰ ਬੜਾ ਵੱਡਾ ਤੀਰਥ ਮੰਨਦੇ। ਗੱਜ ਕੇ ਆਖੋ ਵਾਹਿਗੁਰੂ। ਬ੍ਰਿੰਦਾਵਨ ਨੂੰ ਬੜਾ ਵੱਡਾ ਤੀਰਥ ਮੰਨਦੇ ਨੇ। ਹਾਂਜੀ,
ਦੁਆਰਾਵਤੀ ਰਾਮਪੁਰ ਸੁਥਰਾ,
ਤੇ ਦੁਆਰਕਾ ਨੂੰ ਬੜਾ ਵੱਡਾ ਤੀਰਥ ਮੰਨਦੇ। ਗੱਜ ਕੇ ਆਖੋ ਵਾਹਿਗੁਰੂ। ਅਯੋਧਿਆ ਨੂੰ ਬੜਾ ਵੱਡਾ ਤੀਰਥ ਮੰਨਦੇ ਹਨ, ਸੁਥਰਾ ਨੂੰ ਬੜਾ ਵੱਡਾ ਤੀਰਥ ਮੰਨਦੇ ਹਨ। ਹਾਂਜੀ,
ਗਯਾ ਗੋਮਤੀ ਨਦੀ ਗੋਦਾਵਰੀ,
ਤੇ ਹੋਰ ਗਯਾ ਗੋਮਤੀ ਗੋਦਾਵਰੀ ਨਦੀ, ਨਰਮਦਾ ਨਦੀ, ਮਾਨ ਸਰੋਵਰ, ਅਯੋਧਿਆ ਪੁਰੀ, ਕੇਦਾਰ, ਪੁਸ਼ਕਰ, ਹੋਰ ਦੇਵੀ ਦੇਵਤਿਆਂ ਦੇ ਜਿੰਨੇ ਵੀ, ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਵੱਡੇ ਵੱਡੇ ਤੀਰਥ ਹਨ।
ਨਹੀਂ ਸੁਧਾਸਰ ਕੇ ਸਮ ਕੋਏ,
ਗੱਜ ਕੇ ਆਖੋ ਵਾਹਿਗੁਰੂ। ਗੁਰੂ ਛੇਵੇਂ ਪਾਤਸ਼ਾਹ ਕਹਿਣ ਲੱਗੇ ਠੀਕ ਹੈ ਉਹ ਵੀ ਤੀਰਥ ਵੱਡੇ ਨੇ, ਪਰ ਦਰਬਾਰ ਸਾਹਿਬ ਦੇ ਬਰਾਬਰ ਨਹੀਂ ਹੋਏ। ਅੱਗੇ ਕਹਿਣ ਲੱਗੇ ਹਾਂਜੀ, ਜਿੰਨੀਆਂ ਮਰਜ਼ੀ ਨਦੀਆਂ ਆਉਣ, ਹਰਿਮੰਦਰ ਸਾਹਿਬ ਦੇ ਸਰੋਵਰ ਦੀ ਬਰਾਬਰੀ ਨਹੀਂ ਉਹ ਕਰ ਸਕਦੀਆਂ ਜੀ, ਇਹਦੇ ਬਰਾਬਰ ਨਹੀਂ, ਛੇਵੇਂ ਪਾਤਸ਼ਾਹ ਕਹਿੰਦੇ ਉਹ ਹਨ। ਹਾਂਜੀ,
ਭਜਨ ਅਖੰਡ ਪ੍ਰਭੂ ਕੋ ਹੋਏ,
ਸਮਾਂ ਆਉਣਾ ਇਸ ਥਾਂ ਤੇ ਲਗਾਤਾਰ ਹੀ ਵਾਹਿਗੁਰੂ ਦੀ ਕੀਰਤੀ ਹੋਏਗੀ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ, ਤੇ ਸਮਾਂ ਸਾਡੇ ਸਾਹਮਣੇ ਹੈ ਜੀ, ਉਹ ਜੀ ਹੋ ਰਿਹਾ ਕਿ ਨਹੀਂ ਲਗਾਤਾਰ ਕੀਰਤਨ ਜੀ। ਹਾਂਜੀ, ਤਕਰੀਬਨ ਸਵੇਰੇ 3 ਵਜੇ ਕੀਰਤਨ ਆਰੰਭ ਹੋ ਜਾਂਦਾ ਹੋਣਾ ਜੀ ਅੱਜ ਕੱਲ੍ਹ, ਉਹ ਤੋਂ ਪਹਿਲਾਂ ਹੀ ਹੋ ਜਾਂਦਾ, ਗਰਮੀਆਂ ਚੱਲ ਰਹੀਆਂ। ਹਾਂਜੀ, 2 ਵਜੇ ਕੀਰਤਨ ਆਰੰਭ ਹੋ ਜਾਂਦਾ ਜੀ, 2 ਵਜੇ ਤੋਂ ਲੈ ਕੇ ਜਿੰਨਾ ਚਿਰ ਤੱਕ ਸੁੱਖ ਆਸਣ ਨਹੀਂ ਹੁੰਦਾ ਕੀਰਤਨ ਹੀ ਹੋਈ ਜਾਂਦਾ ਜੀ ਸਾਰੀ ਦਿਹਾੜੀ। ਗੱਜ ਕੇ ਆਖੋ ਵਾਹਿਗੁਰੂ। ਸੁੱਖ ਆਸਣ ਹੋਣ ਤੋਂ ਬਾਅਦ ਗੁਰੂ ਸਾਹਿਬ ਬਾਹਰ ਜਾਂਦੇ ਜੀ, ਅਤੇ ਫਿਰ ਗੁਰੂ ਕੇ ਸਿੱਖ ਜੋਟੀਆਂ ਵਾਲੇ ਸ਼ਬਦ ਪੜ੍ਹਨ ਲੱਗ ਪੈਂਦੇ ਜੀ। ਹਾਂਜੀ, ਕੁਝ ਸਮਾਂ ਸੰਪੂਰਨਤਾ ਹੀ ਹੁੰਦੀ, ਫਿਰ ਵੀ ਉੱਤੇ ਅਖੰਡ ਪਾਠ ਸਾਹਿਬ ਚੱਲਦਾ ਰਹਿੰਦਾ ਜੀ। ਹਾਂਜੀ, ਅਖੰਡ ਪਾਠ ਸਾਹਿਬ ਚਲੋ ਚੱਲਦਾ ਹੀ ਹੈ ਚੱਤੇ ਪੈਰ, ਪਰ ਫਿਰ 12 ਵਜੇ ਫਿਰ ਸਿੱਖ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਤਬਾਹੀ ਦੀ ਸੇਵਾ ਸ਼ੁਰੂ ਕਰ ਦਿੰਦੇ ਜੀ। ਅੰਮ੍ਰਿਤ ਵੇਲੇ ਦੀ ਸੇਵਾ, ਅੰਮ੍ਰਿਤ ਵੇਲੇ ਦੀ ਸੇਵਾ ਸੰਪੂਰਨ ਹੁੰਦੀ ਹੈ, ਵਿਛਾਈ ਹੋ ਜਾਂਦੀ ਹੈ, ਫਿਰ ਕੀਰਤਨ ਆਰੰਭ ਹੋ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰੂ ਸਾਹਿਬ ਦੇ ਬਚਨ ਬਿਲਕੁਲ ਸੱਚ ਨੇ ਜੀ। ਮਹਾਰਾਜ ਕਹਿੰਦੇ ਸਿੱਖੋ, ਕੋਈ ਸਮਾਂ ਆਏਗਾ ਇੱਥੇ ਅਖੰਡ ਕੀਰਤਨ ਹੋਇਆ ਕਰੇਗਾ। ਗੱਜ ਕੇ ਆਖੋ ਵਾਹਿਗੁਰੂ। ਤੇ ਅਖੰਡ ਕੀਰਤਨ ਹੋ ਰਿਹਾ ਜੀ, ਹਰਿਮੰਦਰ ਸਾਹਿਬ ਹਰ ਵਕਤ ਕੀਰਤਨ ਹੋ ਰਿਹਾ ਜੀ, ਤੇ ਕਰੋਂ ਦਾ ਜਲ ਹੈ ਜੀ। ਹਾਂਜੀ, ਚਲੋ ਸਮੇਂ ਨਾਲ ਬਦਲਦੇ ਵੀ ਰਹਿੰਦੇ, ਪਰ ਉਸ ਪਾਣੀ ਉੱਤੇ ਬਾਣੀ ਦਾ ਅਸਰ ਹੋ ਰਿਹਾ ਜੀ। ਹਾਂਜੀ, ਬਹੁਤ ਪਵਿੱਤਰ ਸਥਾਨ ਹੈ ਜੀ ਉਹ। ਹਾਂਜੀ
ਸਰਬ ਕਾਮਨਾ ਪੁਰਵਹ ਮਨ ਕੀ,
ਹਾਂਜੀ
ਜੇ ਮਜਨ ਕਰੈ ਸੁਚਤਾ ਤਨ ਕੀ।
ਇੱਥੇ ਇਸ਼ਨਾਨ ਕਰਨ ਵਾਲੇ ਦੀ ਸਾਰੀਆਂ ਮਨੋਕਾਮਨਾਵਾਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੂਰੀਆਂ ਹੋਣਗੀਆਂ। ਗੱਜ ਕੇ ਆਖੋ ਵਾਹਿਗੁਰੂ। ਤੇ ਮੇਰਾ ਤੇ ਜੀ ਕਰਦਾ ਵੀ ਕਥਾ ਕਰਦਿਆਂ ਸਾਰੀ ਭੱਜ ਜਾ ਜੀ। ਹਾਂਜੀ ਤੇ ਛੇਤੀ ਛੇਤੀ ਇਸ਼ਨਾਨ ਕਰ ਆਈਏ ਜੀ। ਹੈਂ ਕਿਉਂ ਮਹਾਰਾਜ ਦੇ ਬਚਨ ਸੁਣ ਲੈ ਜੀ। ਹਾਂਜੀ
ਬਹੁ ਮਹਿਮਾ ਸ਼੍ਰੀ ਮੁਖ ਤੇ ਕਹਿ ਕੇ,
ਇਸ ਪ੍ਰਕਾਰ ਬੜੀ ਮਹਿਮਾ ਸੱਚੇ ਪਾਤਸ਼ਾਹ ਨੇ ਦਰਬਾਰ ਸਾਹਿਬ ਦੀ ਕੀਤੀ ਜੀ। ਹਾਂਜੀ
ਚੱਲੇ ਕਰਤ ਪ੍ਰਦਰਸ਼ਨਾ ਚਹਿ ਕੇ,
ਨਾਲ ਨਾਲ ਮਹਾਰਾਜ ਪਰਿਕਰਮਾ ਕਰਦੇ ਰਹੇ ਛੇਵੇਂ ਪਾਤਸ਼ਾਹ ਤੇ ਨਾਲ ਨਾਲ ਦਰਬਾਰ ਸਾਹਿਬ ਦੀ ਮਹਿਮਾ ਕਰਦੇ ਰਹੇ ਜੀ। ਹਾਂਜੀ
ਅਕਾਲ ਤਖਤ ਅਕਾਲ ਬੈਠੇ ਮਨ ਭਾਏ,
ਹਾਂਜੀ
ਮੰਦਰ ਵਿਖੇ ਬਹੁਰ ਗੁਰ ਆਏ।
ਫਿਰ ਅਕਾਲ ਤਖਤ ਸਾਹਿਬ ਗਏ, ਉੱਥੋਂ ਫਿਰ ਗੁਰੂ ਕੇ ਮਹਿਲਾਂ ਨੂੰ ਸੱਚੇ ਪਾਤਸ਼ਾਹ ਚਲੇ ਗਏ ਗਏ ਪਰ ਹੁਣ ਵੀ ਵੇਖੀ ਗਏ ਤੇ ਆ ਦਰਬਾਰ ਸਾਹਿਬ ਵਿੱਚ ਕੋਈ ਨਾ ਕੋਈ ਨਿਤ ਨਵਾਂ ਹੀ ਕ੍ਰਿਸ਼ਮਾ ਹੁੰਦਾ ਜੀ। ਹਾਂਜੀ ਠੀਕ ਹੈ ਸਾਨੂੰ ਨਹੀਂ ਪਤਾ ਲੱਗਦਾ ਪਰ ਨਿਤ ਨਵੀਂ ਕੋਈ ਨਾ ਕੋਈ ਗੱਲ ਵਰਤਦੀ ਰਹਿੰਦੀ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਸਿੱਖ ਦੀ ਪੂਰੀ ਪੂਰੀ ਟੇਕ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹੋਣੀ ਚਾਹੀਦੀ ਹੈ। ਸਾਡਾ ਧੁਰਾ ਹੈ, ਕਹਿਣ ਦਾ ਭਾਵ ਸਾਡਾ ਕੇਂਦਰੀ ਅਸਥਾਨ, ਕੌਮ ਦਾ ਇੱਕੋ ਕੇਂਦਰੀ ਅਸਥਾਨ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ। ਹਾਂਜੀ ਸੋ ਦੀ ਮਹਿਮਾ ਆਪ ਜੀ ਨੇ ਸੁਣੀ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗੁਣ ਗਾਵ ਹੈ ਰਾਮ। ਪ੍ਰਭ ਹਰ ਮੰਦਰ ਸੋਹਣਾ ਜਿਸਮੈਂ ਹੈ ਮਾਣਕ ਲਾਲ। ਸੋ ਬਹੁਤ ਕੁਝ ਗੁਰੂ ਸਾਹਿਬ ਨੇ ਤੇ ਗੁਰਬਾਣੀ ਚ ਵੀ ਸਿਫਤ ਕੀਤੀ ਦੀ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਹਾਂਜੀ ਇਸ ਸ਼ਬਦ ਵਿੱਚ ਆਖਿਆ, ਕਹਿਣ ਲੱਗੇ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਹਾਂਜੀ ਕਹਿਣ ਲੱਗੇ ਰਾਮਦਾਸ ਸਰ ਵਿੱਚ, ਠੀਕ ਹੈ ਆਪਾਂ ਆਪਣੇ ਸ਼ਬਦ ਅਰਥਾਂ ਦੇ ਨਾਲ ਕਹਿਣ ਲੱਗ ਪਏ ਵੀ ਰਾਮ ਦੇ ਦਾਸਾਂ ਦਾ ਸਰੋਵਰ, ਉਹ ਵੀ ਅਰਥ ਠੀਕ ਹੈ ਜੀ, ਪਰ ਇਹ ਵੀ ਗੱਲ ਨਹੀਂ ਭੁੱਲਣੀ ਚਾਹੀਦੀ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਗੱਜ ਕੇ ਆਖੋ ਵਾਹਿਗੁਰੂ। ਤੇ ਦੂਰ ਹੁੰਦੇ ਨੇ ਪਰ ਇਹ ਥੋੜ੍ਹੀ ਵੀ ਇੱਕ ਬੰਨੇ ਨਾ ਹੀ ਜਾਣਾ ਤੇ ਦੂਜੇ ਬੰਨੇ ਫਿਰ ਪਾਪ ਚੜਾਉਣ ਦੀ ਤਿਆਰੀ ਕਰਨ ਲੱਗੀ, ਉਹ ਨਹੀਂ ਫਿਰ ਅੱਗੋਂ ਤੌਬਾ ਕਰਨੀ ਜੀ, ਪਹਿਲੇ ਉੱਤਰ ਜਾਣ ਕੇ ਅੱਗੇ ਵਾਸਤੇ ਤੌਬਾ ਕਰਨੀ ਪੈਣੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਪ੍ਰੇਮ ਨਾਲ ਸਾਰੇ ਆਖੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ।
ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਗੁਰੂ ਸਾਹਿਬਾਂ ਦੇ ਮੁਖੋਂ ਆਪ ਜੀ ਨੇ ਅੱਜ ਹਰਿਮੰਦਰ ਸਾਹਿਬ ਜੀ ਦੀ ਸਿਫਤ ਸੁਣੀ ਜੀ, ਕਿਉਂ ਬਣਿਆ, ਕਿਵੇਂ ਬਣਿਆ, ਕਿਵੇਂ ਖੋਜ ਹੋਈ, ਇਹ ਸਾਰਾ ਕੁਝ ਆਪ ਜੀ ਨੇ ਸੁਣਿਆ। ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਦੋਵੇਂ ਹੱਥ ਜੋੜੋ ਜੀ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।